ਪੰਜਾਬ ਨੂੰ ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ, ਪਿੰਡ ਘਰ ਖੇਤ ਚੁੱਲਾ ਲੱਸੀ ਮੱਕੀ ਦੀ ਰੋਟੀ ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ, ਚਿੱਤ ਜਿਹਾ ਕਰਦਾ ਹੈ ਨਾ ਪੰਜਾਬ ਮੁੜ ਜਾਣ ਨੂੰ। ਨਾ 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 ਨਾ, ਇਮੋਸ਼ਨਲ ਨਹੀਂ ਹੋਣਾ, ਚਲੋ ਯਾਰ ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ, ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ, ਪੁੱਤ ਕਵੇਲਾ ਹੋ ਗਿਆ ਰੋਟੀ ਖਾ ਲੈ, ਜਿੱਥੇ ਸਭ ਆਪਣਾ ਸੀ ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ, ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਕਬੀਰ ਐਸੀ ਬਾਣੀ ਬੋਲੀਏ, ਮਨ ਦਾ ਆਪਾ ਖੋਏ, ਔਰਨ ਕੋ ਸੀਤਲ ਕਰੇ ਆਪੋ ਸੀਤਲ ਹੋਏ। ਜ਼ੁਬਾਨ ਦੇ ਸੁਰਾਂ ਨੂੰ ਸਮਝਣ ਵਾਲੇ ਸਾਡੇ ਸੁਹਿਰ ਤੇ ਪਿਆਰੇ ਸਰੋਤਿਆਂ ਦਾ ਤਹਿ ਦਿਲ ਤੋਂ ਸਵਾਗਤ ਹੈ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਸੰਦੀਪ ਲਾਈਵ ਚ। ਔਰ ਅੱਜ 29 ਅਗਸਤ 2020 ਦਿਨ ਸ਼ਨੀਵਾਰ ਨੂੰ ਮੇਰੇ ਯਾਨੀ ਸੰਦੀਪ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਅੱਜ ਦਾ ਇਹ ਜਾਣਕਾਰੀ ਤੇ ਮਨੋਰੰਜਨ ਦੇ ਨਾਲ ਸਜਿਆ ਪ੍ਰੋਗਰਾਮ ਸੰਦੀਪ ਲਾਈਵ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਵਾਗਤ ਹੈ ਤੁਹਾਡੀ ਸਾਰਿਆਂ ਦਾ। ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਔਰ ਵੀਕਐਂਡ ਹੈ ਔਰ ਇਸ ਵੀਕਐਂਡ ਤੇ ਅਸੀਂ ਕੁਝ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਕੁਝ ਦਿਲਚਸਪ ਜਾਣਕਾਰੀਆਂ ਵੀ ਹੁੰਦੀਆਂ ਨੇ। ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਰਾਸ਼ਟਰੀ ਖੇਡ ਦਿਵਸ ਹੈ ਜੀ, ਅੱਜ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ। ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਦੇ ਲਈ ਉਨ੍ਹਾਂ ਦੇ ਜਨਮ ਦਿਨ ਦੇ ਅਵਸਰ ਦੇ ਉੱਤੇ ਇਹ ਦਿਨ ਮਨਾਇਆ ਜਾਂਦਾ ਹੈ। ਸੋ ਮੇਜਰ ਧਿਆਨ ਚੰਦ ਹੁਣਾਂ ਦੇ ਬਾਰੇ ਕੁਝ ਉਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਸੋ ਪ੍ਰੋਗਰਾਮ ਚ ਇਸ ਤੋਂ ਇਲਾਵਾ ਭਾਰਤ ਦੇ ਵਿਚ ਜੋ ਰੁਜ਼ਗਾਰ ਸੰਕਟ ਵੱਧ ਰਿਹਾ ਨਾ ਇਸ ਵੇਲੇ, ਇਕ ਬੜਾ ਚਿੰਤਾ ਦਾ ਵਿਸ਼ਾ ਹੈ। ਰਣਜੀਤ ਸਿੰਘ ਹੁਣਾਂ ਦੀ ਇਕ ਰਿਪੋਰਟ ਹੈ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਔਰ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਪਰ ਨਾਲ ਹੀ ਨਾਲ ਮੈਂ ਦੱਸ ਦਿਆਂ ਕਿ ਸਾਡੀ ਕਿਚਨ ਯਾਨੀ ਸਾਡੀ ਰਸੋਈ, ਹਾਂਜੀ, ਜਿੱਥੇ ਕਿ ਬਹੁਤ ਸਾਰਾ ਖਾਣਾ ਪੱਕਦਾ ਹੈ ਔਰ ਸਾਡੀ ਦਿੱਲੀ ਦੀ ਰੁਟੀਨ ਹੁੰਦੀ ਹੈ ਕਿ ਕਿਚਨ ਚ ਜਾਣਾ ਹੈ ਔਰ ਖਾਣਾ ਬਣਾਉਣਾ ਔਰ ਖਾਣਾ ਔਰ ਸਾਰਿਆਂ ਨੂੰ ਖਵਾਉਣਾ, ਤਾਂ ਇਸ ਕਿਚਨ ਦੇ ਵਿਚ ਬਹੁਤ ਸਾਰੀਆਂ ਦੁਰਘਟਨਾਵਾਂ ਵੀ ਹੋ ਜਾਂਦੀਆਂ ਨੇ। ਸੋ ਥੋੜੀ ਜਿਹੀ ਸਾਵਧਾਨੀ ਔਰ ਸਾਫ਼ ਸਫਾਈ ਰੱਖ ਕੇ ਅਸੀਂ ਕਿਚਨ ਦੇ ਵਿਚ ਹੋਣ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਨ੍ਹਾਂ ਤੋਂ ਕਿੱਦਾਂ ਬਚ ਸਕਦੇ ਹਾਂ, ਸੋ ਇਸ ਬਾਰੇ ਵੀ ਅਸੀਂ ਗੱਲ ਕਰਾਂਗੇ ਪ੍ਰੋਗਰਾਮ ਚ ਚਲਦੇ ਚਲਦੇ। ਸੋ ਸਾਡੀਆਂ ਭੈਣਾਂ ਜ਼ਰੂਰ ਇਸ ਪ੍ਰੋਗਰਾਮ ਨੂੰ ਸੁਣਨ। ਔਰ ਹਾਂਜੀ, ਅਗਰ ਇਸ ਪ੍ਰੋਗਰਾਮ ਨੂੰ ਤੁਸੀਂ ਪਸੰਦ ਕਰਦੇ ਹੋ, ਤੁਹਾਨੂੰ ਚੰਗਾ ਲੱਗਦਾ ਹੈ, ਤਾਂ ਫਿਰ ਤੁਸੀਂ ਆਪਣੀ ਭੈਣਾਂ ਭਰਾਵਾਂ ਮਿੱਤਰਾਂ ਨੂੰ ਦੋਸਤਾਂ ਨੂੰ ਸਹੇਲੀਆਂ ਨੂੰ ਵੀ ਦੱਸ ਸਕਦੇ ਹੋ ਕਿ ਉਹ ਵੀ ਇਸ ਪ੍ਰੋਗਰਾਮ ਦੇ ਨਾਲ ਜੁੜਨ, ਉਹ ਵੀ ਸੁਣ ਸਕਣ। ਤੇ ਨਾਲ ਹੀ ਜੀ ਪ੍ਰੋਗਰਾਮ ਚ ਇਹ ਵੀ ਦੱਸਦੇ ਚੱਲੀਏ ਕਿ ਫੰਡ ਰੇਜ਼ਿੰਗ ਵੀਕ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਫੰਡ ਰੇਜ਼ਿੰਗ ਵੀਕ ਚੱਲ ਰਿਹਾ ਹੈ ਔਰ ਤੁਹਾਡੀ ਬਹੁਤ ਸਾਰੀ ਸਪੋਰਟ ਰੇਡੀਓ ਚੰਨ ਪਰਦੇਸੀ ਨੂੰ ਮਿਲੀ ਹੈ, ਇਸ ਲਈ ਅਸੀਂ ਹਮੇਸ਼ਾ ਹੀ ਤੁਹਾਡੇ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਰੇਡੀਓ ਨੂੰ ਇੰਨਾ ਸਪੋਰਟ ਕੀਤਾ ਹੈ ਔਰ ਬਹੁਤ ਸ਼ੁਕਰੀਆ। ਤੇ ਅੱਗੇ ਵੀ ਇਸੇ ਤਰ੍ਹਾਂ ਆਸ ਹੈ ਕਿ ਤੁਸੀਂ ਆਪਣੀ ਸਮਰੱਥਾ ਦੇ ਮੁਤਾਬਕ ਤੁਸੀਂ ਜਿਹੜਾ ਫੰਡ ਹੈ ਉਹ ਭੇਜ ਸਕਦੇ ਹੋ ਰੇਡੀਓ ਚੰਨ ਪਰਦੇਸੀ ਨੂੰ। ਫੇਸਬੁੱਕ ਪੇਜ ਚੰਨ ਪਰਦੇਸੀ ਮੀਡੀਆ ਗਰੁੱਪ, ਉੱਥੇ ਇੱਕ ਲਿੰਕ ਸ਼ੇਅਰ ਕੀਤਾ ਹੋਇਆ, ਉੱਥੇ ਤੁਸੀਂ ਕਲਿੱਕ ਕਰ ਸਕਦੇ ਹੋ, ਜਾਂ ਫਿਰ channpardesi.com ਸਾਡੀ ਵੈਬਸਾਈਟ ਤੇ ਵੀ ਜਾ ਸਕਦੇ ਹੋ, ਸਾਰੀ ਇਨਫੋਰਮੇਸ਼ਨ ਹੈ ਉੱਥੇ, ਸਟੈਪ ਬਾਏ ਸਟੈਪ ਤੁਸੀਂ ਜਿਸ ਵੀ ਤਰੀਕੇ ਦੇ ਨਾਲ ਫੰਡ ਜਿਹੜਾ ਉਹ ਭੇਜਣਾ ਚਾਹੁੰਦੇ ਹੋ। ਔਰ ਉਸ ਤੋਂ ਬਾਅਦ ਤੁਹਾਡੇ ਨਾਮ ਵੀ ਲਿਸਟ ਦੇ ਵਿੱਚ ਸ਼ੁਮਾਰ ਹੁੰਦੇ ਨੇ, ਕਾਫੀ ਸਾਰੇ ਨਾਮ ਸ਼ੁਮਾਰ ਹੋ ਚੁੱਕੇ ਨੇ। ਔਰ ਜਦੋਂ ਤੁਸੀਂ ਫੰਡ ਭੇਜ ਦਿੰਦੇ ਹੋ ਤੇ ਤੁਸੀਂ ਚਾਹੋ ਤਾਂ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਦੱਸ ਵੀ ਸਕਦੇ ਹੋ, ਔਰ ਉਸ ਤੋਂ ਇਲਾਵਾ ਤੁਸੀਂ ਆਪਣੀ ਫੋਟੋ ਵੀ ਭੇਜ ਸਕਦੇ ਹੋ info@channpardesi.com ਤੇ ਉਹ ਫੋਟੋ ਵੀ ਅਸੀਂ ਨਾਲ ਹੀ ਅਪਡੇਟ ਕਰਾਂਗੇ। ਤੇ ਹੁਣੇ ਹੁਣੇ ਮੇਰੇ ਕੋਲ ਮੈਸੇਜ ਇੱਕ ਆਇਆ ਹੈ, ਅਜੇ ਮਾਨ ਜੀ ਤੇ ਗੁਰਦੀਪ ਪੰਨੂ ਜੀ ਨੇ ਵੀ ਫੰਡ ਭੇਜਿਆ ਹੈ। ਸੋ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਲੋ ਜੀ, ਪ੍ਰੋਗਰਾਮ ਦੇ ਵਿਚ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਤੇ ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਇਸ ਵੇਲੇ ਹਾਜ਼ਰ ਹੈ। ਬ੍ਰੇਕ ਦੇ ਉਸ ਪਾਰ ਹੁਣੇ ਹੀ ਅਸੀਂ ਆਏ, ਤੁਸੀਂ ਕਿਤੇ ਨਹੀਂ ਜਾਣਾ। ਹਾਂਜੀ, ਤੁਸੀਂ ਵੀ ਸਾਂਝ ਪਾਉਣਾ ਚਾਹੁੰਦੇ ਹੋ ਸਾਡੇ ਨਾਲ ਮੈਸੇਜ ਦੇ ਜ਼ਰੀਏ ਫੇਸਬੁੱਕ ਪੇਜ RJ ਸੰਦੀਪ ਕੌਰ ਦੇ ਨਾਮ ਨਾਲ ਕਾਲ ਵੀ ਕਰ ਸਕਦੇ ਹੋ, ਕਾਲ ਕਰਨ ਲਈ ਸਟੂਡੀਓ ਨੰਬਰ 9467339463733309 ਇੰਡੀਆ ਦਾ ਸਟੂਡੀਓ ਨੰਬਰ ਔਰ ਬਾਕੀ ਦੇ ਨੰਬਰ।
ਪ੍ਰੋਗਰਾਮ ਸੇ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 6039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 020-3287-2141 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਕੀ ਕਰਦਾ ਕੱਲ ਨੂੰ ਬੱਚਿਆਂ ਨੂੰ ਕਮਾ ਲਈ ਏ
ਬਈ, ਉਹੀ ਟਰੱਕ ਦੀ ਰਿਪੇਅਰ, ਜਿੰਨੇ ਕਮਾਉਣੇ ਆ ਓਨੇ ਹੀ ਲੱਗ ਜਾਂਦੇ ਆ।
ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ।
ਜਿੰਨੇ ਗੇੜੇ ਓਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ।
ਮੇਰੀ ਮਨ, ਤੂੰ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਕੋਲ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ।
ਫੇਰ ਤਾਂ ਬਈ ਮੈਂ ਹੁਣ ਹੀ ਜਾਣਾ ਹੈ, ਤੇ ਮੇਰਾ ਵੀ ਕੱਲ ਦਾ ਪੱਕਾ ਰੱਖ।
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲੱਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ, ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-469-2000 ਜਾਂ ਫਿਰ ਕਾਲ ਕਰੋ 204-770-0460।
ਰੇਡੀਓ ਚੰਨ ਪਰਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ।
ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਔਰ ਦੋਸਤੋ, ਸਭ ਤੋਂ ਪਹਿਲਾਂ ਦੱਸ ਦਈਏ ਕਿ ਦੇਸ਼ ਔਰ ਦੁਨੀਆ ਦੇ ਇਤਿਹਾਸ ਵਿਚ 29 ਅਗਸਤ ਕਿਹੜੇ ਕਾਰਨਾਂ ਦੇ ਕਰਕੇ ਬੜਾ ਮਹੱਤਵਪੂਰਨ ਹੈ, ਕੀ ਕੁਛ ਵਾਪਰਿਆ ਜੀ। ਦੱਸ ਦਈਏ ਕਿ ਗੁਡਈਅਰ ਟਾਇਰ ਕੰਪਨੀ ਦੀ ਸਥਾਪਨਾ ਹੋਈ ਸੀ ਸਾਲ 1898 ਦੇ ਵਿਚ ਅੱਜ ਹੀ ਦੇ ਦਿਨ। ਔਰ 1905 ਦੀ ਗੱਲ ਕਰੀਏ ਤਾਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਹੁਣਾਂ ਦਾ ਜਨਮ ਵੀ ਹੋਇਆ ਸੀ। ਔਰ ਅੰਤਰਰਾਸ਼ਟਰੀ ਯੁੱਧ ਨਿਰੋਧਕ ਕਮੇਟੀ ਦਾ ਐਮਸਟਰਡਮ ਦੇ ਵਿਚ ਗਠਨ ਹੋਇਆ ਸੀਗਾ ਸਾਲ 1932 ਦੇ ਵਿਚ। ਔਰ 1953 ਦੇ ਵਿਚ ਰੂਸ ਨੇ ਪਹਿਲਾ ਹਾਈਡਰੋਜਨ ਬੰਬ ਵਿਸਫੋਟ ਕੀਤਾ ਸੀਗਾ, ਤੇ ਸਾਲ 1976 ਦੇ ਵਿਚ ਭਾਰਤ ਦੇ ਮਸ਼ਹੂਰ ਕਵੀ ਕਾਜੀ ਨਜ਼ਰੂਲ ਇਸਲਾਮ ਦਾ ਬੰਗਲਾਦੇਸ਼ ਦੇ ਢਾਕਾ ਦੇ ਵਿਚ ਦੇਹਾਂਤ ਹੋ ਗਿਆ ਸੀਗਾ। ਸੋ ਜੇ ਗੱਲ ਅਸੀਂ ਖੇਡਾਂ ਦੀ ਕਰੀਏ, ਸਪੋਰਟ ਦੀ ਕਰੀਏ, ਤੇ ਸਭ ਤੋਂ ਪਹਿਲਾਂ ਸਪੋਰਟ ਦਾ ਮਤਲਬ ਸਮਝੀਏ ਕਿ ਸਪੋਰਟ ਕੀ ਹੈ। ਸਪੋਰਟ ਐਸ ਤੋਂ ਭਾਵ ਸਪਿਰਿਚੁਅਲ ਯਾਨੀ ਕਿ ਆਤਮਿਕ, ਪੀ ਤੋਂ ਭਾਵ ਫਿਜ਼ੀਕਲ ਯਾਨੀ ਕਿ ਸਰੀਰਕ, ਓ ਤੋਂ ਭਾਵ ਆਰਗੇਨਾਈਜ਼ ਯਾਨੀ ਕਿ ਵਿਵਸਥਿਤ, ਤੇ ਆਰ ਤੋਂ ਭਾਵ ਰਿਲਾਇਬਲ ਯਾਨੀ ਕਿ ਵਿਸ਼ਵਾਸਯੋਗ, ਤੇ ਟੀ ਤੋਂ ਭਾਵ ਟੀਚਰ ਯਾਨੀ ਕਿ ਅਧਿਆਪਕ। ਸੋ ਸਪੋਰਟ ਰਾਸ਼ਟਰੀ ਖੇਡ ਦਿਵਸ 29 ਅਗਸਤ ਨੂੰ ਜੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ ਦੇ ਲਈ ਉਨ੍ਹਾਂ ਦੇ ਜਨਮ ਦਿਨ ਦੇ ਅਵਸਰ ਦੇ ਉੱਤੇ ਮਨਾਇਆ ਜਾਂਦਾ ਹੈ। ਔਰ ਦੁਨੀਆ ਭਰ ਦੇ ਵਿਚ ਹਾਕੀ ਦੇ ਜਾਦੂਗਰ ਦੇ ਨਾਮ ਦੇ ਨਾਲ ਪ੍ਰਸਿੱਧ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਸਿੰਘ, ਜਿਨ੍ਹਾਂ ਨੇ ਨਾ ਸਿਰਫ ਭਾਰਤ ਨੂੰ ਓਲੰਪਿਕ ਖੇਡਾਂ ਦੇ ਵਿਚ ਸਵਰਨ ਪਦਕ ਦਿਵਾਇਆ ਬਲਕਿ ਹਾਕੀ ਨੂੰ ਇਕ ਨਵੀਂ ਉਚਾਈ ਤੇ ਲੈ ਕੇ ਗਏ। ਉਹ ਮੇਜਰ ਧਿਆਨ ਚੰਦ ਹੁਣਾਂ ਦਾ ਜਨਮ 29 ਅਗਸਤ ਸਨ 1905 ਈਸਵੀ ਨੂੰ ਇਲਾਹਾਬਾਦ ਦੇ ਵਿਚ ਹੋਇਆ ਸੀ। ਔਰ ਉਨ੍ਹਾਂ ਦੇ ਜੀਵਨ ਦੇ ਨਾਲ ਜੁੜੀਆਂ ਕੁਝ ਅਹਿਮ ਗੱਲਾਂ, ਕ੍ਰਿਕਟ ਦੇ ਵਿਚ ਜੋ ਸਥਾਨ ਡੌਨ ਬ੍ਰੈਡਮੈਨ, ਤੇ ਫੁੱਟਬਾਲ ਦੇ ਵਿਚ ਪੇਲੇ, ਔਰ ਟੈਨਿਸ ਦੇ ਵਿਚ ਰੌਡ ਲਿਵਰ ਦਾ ਹੈ ਨਾ ਜੀ, ਹਾਕੀ ਦੇ ਵਿਚ ਉਹੀ ਸਥਾਨ ਧਿਆਨ ਚੰਦ ਦਾ ਹੈ। 21 ਸਾਲ ਦੀ ਉਮਰ ਦੇ ਵਿਚ ਉਨ੍ਹਾਂ ਨੇ ਨਿਊਜ਼ੀਲੈਂਡ ਜਾਣ ਵਾਲੀ ਭਾਰਤੀ ਟੀਮ ਦੇ ਵਿਚ ਉਨ੍ਹਾਂ ਨੂੰ ਚੁਣ ਲਿੱਤਾ ਗਿਆ ਸੀ। ਔਰ ਇਸ ਦੌਰੇ ਦੇ ਵਿਚ ਭਾਰਤੀ ਸੈਨਾ ਦੀ ਟੀਮ ਨੇ 21 ਦੇ ਵਿਚੋਂ 18 ਮੈਚ ਜਿੱਤੇ ਸੀਗੇ। 23 ਸਾਲ ਦੀ ਉਮਰ ਦੇ ਵਿਚ ਧਿਆਨ ਚੰਦ 1928 ਦੇ ਐਮਸਟਰਡਮ ਓਲੰਪਿਕ ਦੇ ਵਿਚ ਪਹਿਲੀ ਵਾਰ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਦੇ ਮੈਂਬਰ ਸੀਗੇ ਔਰ ਇੱਥੇ 4 ਮੈਚਾਂ ਦੇ ਵਿਚ ਭਾਰਤੀ ਟੀਮ ਨੇ 23 ਗੋਲ ਕੀਤੇ ਸੀਗੇ ਔਰ ਧਿਆਨ ਚੰਦ ਦੇ ਬਾਰੇ ਦੇ ਵਿਚ ਇਕ ਹੋਰ ਗੱਲ ਬੜੀ ਮਸ਼ਹੂਰ ਹੈ ਕਿ ਉਨ੍ਹਾਂ ਨੇ ਹਾਕੀ ਦੇ ਇਤਿਹਾਸ ਦੇ ਵਿਚ ਸਭ ਤੋਂ ਜ਼ਿਆਦਾ ਗੋਲ ਕੀਤੇ 1932 ਦੇ ਵਿਚ ਲਾਸ ਏਂਜਲਸ ਓਲੰਪਿਕ ਦੇ ਵਿਚ ਭਾਰਤ ਨੇ ਅਮੈਰੀਕਾ ਨੂੰ 24-1 ਦੇ ਰਿਕਾਰਡ ਦੇ ਅੰਤਰ ਦੇ ਨਾਲ ਹਰਾਇਆ ਸੀ ਔਰ ਇਸ ਮੈਚ ਦੇ ਵਿਚ ਧਿਆਨ ਚੰਦ ਤੇ ਉਨ੍ਹਾਂ ਦੇ ਵੱਡੇ ਭਰਾ ਰੂਪ ਸਿੰਘ ਨੇ 8-8 ਗੋਲ ਕੀਤੇ ਸੀਗੇ। 1936 ਦੇ ਬਰਲਿਨ ਓਲੰਪਿਕ ਦੀ ਗੱਲ ਕਰੀਏ ਤਾਂ ਉਥੇ ਧਿਆਨ ਚੰਦ ਭਾਰਤੀ ਹਾਕੀ ਟੀਮ ਦੇ ਕਪਤਾਨ ਸੀਗੇ ਤੇ 15 ਅਗਸਤ 1936 ਨੂੰ ਹੋਏ ਫਾਈਨਲ ਦੇ ਵਿਚ ਭਾਰਤ ਨੇ ਜਰਮਨੀ ਨੂੰ 8-1 ਦੇ ਨਾਲ ਹਰਾ ਦਿੱਤਾ ਸੀ। ਔਰ ਇਸ ਤੋਂ ਇਲਾਵਾ ਦੱਸ ਦਈਏ ਕਿ 1948 ਦੇ ਵਿਚ 43 ਸਾਲ ਦੀ ਉਮਰ ਦੇ ਵਿਚ ਉਨ੍ਹਾਂ ਨੇ ਅੰਤਰਰਾਸ਼ਟਰੀ ਹਾਕੀ ਨੂੰ ਅਲਵਿਦਾ ਕਹਿ ਦਿੱਤਾ ਸੀਗਾ ਤੇ ਹਿਟਲਰ ਨੇ ਖੁਦ ਧਿਆਨ ਚੰਦ ਨੂੰ ਜਰਮਨ ਸੈਨਾ ਦੇ ਵਿਚ ਸ਼ਾਮਲ ਕਰਕੇ ਇਕ ਵੱਡਾ ਪਦ ਦੇਣ ਦੀ ਉਨ੍ਹਾਂ ਨੇ ਪੇਸ਼ਕਸ਼ ਕੀਤੀ ਸੀ ਪਰ ਧਿਆਨ ਚੰਦ ਹੋਣਾ ਨੇ ਭਾਰਤ ਦੇ ਵਿਚ ਹੀ ਰਹਿਣਾ ਪਸੰਦ ਕੀਤਾ ਤੇ ਹੋਰ ਤਾਂ ਹੋਰ ਤੁਹਾਨੂੰ ਦੱਸ ਦਈਏ ਕਿ ਵਿਆਨਾ ਦੇ ਇਕ ਸਪੋਰਟਸ ਕਲੱਬ ਦੇ ਵਿਚ ਉਨ੍ਹਾਂ ਦੀ ਮੂਰਤੀ ਲਗਾਈ ਗਈ ਹੈ ਜਿੱਥੇ ਕਿ ਉਨ੍ਹਾਂ ਨੂੰ 4 ਹੱਥਾਂ ਦੇ ਵਿਚ 4 ਸਟਿਕ ਫੜੇ ਹੋਏ ਦਿਖਾਇਆ ਗਿਆ ਔਰ 1956 ਦੇ ਵਿਚ ਹੀ ਉਨ੍ਹਾਂ ਨੂੰ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ ਔਰ ਉਨ੍ਹਾਂ ਦੇ ਜਨਮ ਦਿਨ ਨੂੰ ਭਾਰਤ ਦਾ ਰਾਸ਼ਟਰੀ ਖੇਡ ਦਿਵਸ ਘੋਸ਼ਿਤ ਕੀਤਾ ਗਿਆ ਔਰ ਇਸੇ ਹੀ ਦਿਨ ਖੇਡ ਦੇ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਰਾਸ਼ਟਰੀ ਪੁਰਸਕਾਰ ਅਰਜੁਨ ਤੇ ਦਰੋਣਾਚਾਰਿਆ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਨੇ ਤੇ ਵਿਸ਼ਵ ਹਾਕੀ ਜਗਤ ਦੇ ਸਿਖਰ ਦੇ ਉੱਤੇ ਸ਼ਿਖਰ ਦੇ ਜਾਦੂਗਰ ਦੀ ਤਰ੍ਹਾਂ ਛਾਏ ਰਹਿਣ ਵਾਲੇ ਮੇਜਰ ਧਿਆਨ ਚੰਦ ਦਾ 3 ਦਸੰਬਰ 1979 ਨੂੰ ਦੇਹਾਂਤ ਹੋ ਗਿਆ ਸੀਗਾ। ਝਾਂਸੀ ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਿਸੇ ਘਾਟ ਦੇ ਉੱਤੇ ਨਹੀਂ ਹੋ ਕੇ ਬਲਕਿ ਉਸ ਮੈਦਾਨ ਦੇ ਵਿਚ ਕੀਤਾ ਗਿਆ ਸੀ ਜਿੱਥੇ ਉਹ ਹਾਕੀ ਖੇਡਿਆ ਕਰਦੇ ਹੁੰਦੇ ਸੀਗੇ। ਆਪਣੀ ਆਤਮ ਕਥਾ ਗੋਲ ਚ ਉਨ੍ਹਾਂ ਨੇ ਲਿਖਿਆ ਸੀਗਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਬਹੁਤ ਸਧਾਰਨ ਆਦਮੀ ਹਾਂ। ਦੱਸ ਦਈਏ ਕਿ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਰੋਨਾ ਮਹਾਮਾਰੀ ਦੇ ਕਾਰਨ ਆਨਲਾਈਨ ਕਰਵਾਏ ਸਮਾਗਮ ਦੇ ਦੌਰਾਨ ਦੇਸ਼ ਦੇ ਉਨ੍ਹਾਂ ਖਿਡਾਰੀਆਂ ਨੂੰ ਸਾਲਾਨਾ ਰਾਸ਼ਟਰੀ ਖੇਡ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣੇ ਖੇਤਰ ਦੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਔਰ ਇਸ ਸਾਲ ਰਾਸ਼ਟਰੀ ਪੁਰਸਕਾਰ ਦੇ ਲਈ 74 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ ਜਿਨ੍ਹਾਂ ਦੇ ਵਿਚੋਂ 5 ਨੂੰ ਖੇਡ ਰਤਨ 27 ਨੂੰ ਅਰਜੁਨ ਪੁਰਸਕਾਰ ਦੇ ਲਈ ਸਨਮਾਨਿਤ ਕੀਤਾ ਗਿਆ ਸੀ। ਇਨ੍ਹਾਂ ਦੇ ਵਿਚੋਂ 60 ਖਿਡਾਰੀਆਂ ਨੇ ਭਾਰਤ ਦੇ ਸਪੋਰਟਸ ਅਥਾਰਟੀ ਦੇ 11 ਸੈਂਟਰਾਂ ਤੋਂ ਵਰਚੁਅਲ ਇਵੈਂਟ ਦੇ ਵਿਚ ਹਿੱਸਾ ਲਿਆ ਔਰ ਇਸ ਸਾਲ ਖਿਡਾਰੀਆਂ ਦੇ ਨਗਦ ਇਨਾਮਾਂ ਦੇ ਵਿਚ ਵੀ ਵਾਧਾ ਕੀਤਾ ਗਿਆ। ਅੱਜ ਸਵੇਰੇ ਖੇਲ ਰਤਨ ਦੀ ਇਨਾਮੀ ਰਾਸ਼ੀ ਨੂੰ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਿਆ ਜੋ ਕਿ ਪਹਿਲਾਂ 7.5 ਲੱਖ ਰੁਪਏ ਸੀ। ਅਰਜੁਨ ਪੁਰਸਕਾਰ ਪ੍ਰਾਪਤ ਕਰਨ ਦੇ ਲਈ 22 ਖਿਡਾਰੀ ਆਨਲਾਈਨ ਹੋਏ ਉਨ੍ਹਾਂ ਨੂੰ 15 ਲੱਖ ਰੁਪਏ ਦਿੱਤੇ ਗਏ ਔਰ ਇਸ ਪੁਰਸਕਾਰ ਦੇ ਲਈ ਪਹਿਲਾਂ ਇਨਾਮੀ ਰਾਸ਼ੀ 5 ਲੱਖ ਸੀ। ਦਰੋਣਾਚਾਰਿਆ ਪੁਰਸਕਾਰਾਂ ਦੀ ਰਾਸ਼ੀ ਪਹਿਲਾਂ 5 ਲੱਖ ਸੀ ਜਿਸ ਨੂੰ ਵਧਾ ਕੇ 15 ਲੱਖ ਕਰ ਦਿੱਤਾ ਗਿਆ ਤੇ ਧਿਆਨ ਚੰਦ ਪੁਰਸਕਾਰ ਜੇਤੂਆਂ ਨੂੰ 5 ਲੱਖ ਦੀ ਥਾਂ 10 ਲੱਖ ਰੁਪਏ ਦਿੱਤੇ ਗਏ ਤੇ ਪੁਰਸਕਾਰ ਦੇ 44 ਸਾਲਾਂ ਦੇ ਇਤਿਹਾਸ ਦਾ ਪਹਿਲਾ ਮੌਕਾ ਹੈ ਜਦੋਂ ਸਮਾਗਮ ਲਈ ਜੇਤੂ ਮਹਿਮਾਨ ਤੇ ਪਤਵੰਤੇ ਦਰਬਾਰ ਹਾਲ ਵਿਖੇ ਇਕੱਠੇ ਨਹੀਂ ਹੋ ਸਕੇ।
ਪੀੜ ਹਟਾਉਣੀ ਸੋਚਾਂ ਕਰਮ ਚਾਹੀਦੀ
ਫਾਰਮਰਸ ਟਰਾਂਸ ਕੈਨੇਡਾ ਵਾਲਿਆਂ ਨੂੰ ਕੈਨੇਡਾ ਤੋਂ ਕੈਲੀਫੋਰਨੀਆ ਅਮਰੀਕਾ ਲਈ ਡੈਡੀਕੇਟਿਡ ਲੋਡਾਂ ਲਈ ਡਰਾਈਵਰਸ ਦੀ ਲੋੜ ਹੈ।
ਵਧੀਆ ਤਨਖਾਹ, 70 ਸੈਂਟ ਪ੍ਰਤੀ ਮਾਈਲਸ, ਮਨੀ ਔਨ ਟਾਈਮ, ਤੁਸੀਂ ਵੀ ਬਣ ਸਕਦੇ ਹੋ ਫਾਰਮਰਸ ਟਰਾਂਸ ਕੈਨੇਡਾ ਦੀ ਟਰੱਕ ਡਰਾਈਵਰ ਟੀਮ ਦਾ ਹਿੱਸਾ।
ਇਹਨਾਂ ਨੂੰ ਚਾਹੀਦੀਆਂ ਨੇ 7 ਟੀਮਾਂ ਜਲਦ ਤੋਂ ਜਲਦ। ਨਾਲ ਹੀ ਇਹਨਾਂ ਦੀ ਮੈਨੀਟੋਬਾ ਦੇ ਵਿੱਚ ਐਡਵਾਂਸ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਸ਼ਾਪ ਹੈ, ਜਿੱਥੇ ਤੁਸੀਂ ਹਰ ਤਰ੍ਹਾਂ ਦੀ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਵਾ ਸਕਦੇ ਹੋ, ਭਾਵੇਂ ਉਹ ਹੋਵੇ ਸੇਫਟੀ ਇੰਸਪੈਕਸ਼ਨ, ਬ੍ਰੇਕ ਟ੍ਰਾਂਸਮਿਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਦੀ ਲੋੜ। ਇੱਥੇ ਰਿਪੇਅਰ ਬਹੁਤ ਹੀ ਘੱਟ ਰੇਟਾਂ 'ਚ ਤੇ ਤਸੱਲੀ ਬਖਸ਼ ਤਰੀਕੇ ਨਾਲ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਅੱਜ ਹੀ ਦਲਵੀਰ ਸਿੰਘ ਜੀ ਨੂੰ ਕਾਲ ਕਰੋ 204-403-8888 ਜਾਂ ਤੁਸੀਂ ਸਾਡੀ ਸ਼ਾਪ ਤੇ ਵੀ ਕਾਲ ਕਰ ਸਕਦੇ ਹੋ 204-488-2222। ਫਾਰਮਰਸ ਟਰਾਂਸ ਕੈਨੇਡਾ, ਵਿਸ਼ਵਾਸ ਦਾ ਦੂਜਾ ਨਾਮ।
ਬੱਲਾ 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 ਭਤੀਜ, ਆ ਤਾਂ ਤੈਂ ਵੀਰੇ ਕਮਾਲ ਕਰਤੀ ਹੈ, ਖਾਸੇ ਪੈਸੇ ਲਾ ਤੇ ਲੱਗਦਾ ਘਰ ਤੇ।
ਓਏ ਹੋਰ ਚਾਚਾ, ਲੱਖਾਂ ਡਾਲਰ ਲੱਗ ਗਿਆ ਮੇਰਾ ਤਾਂ,
ਹੁਣ ਤਾਂ ਤੇਰੀ ਮਿਲਵਾਉਣ ਚ ਚੜਾਈ ਹੈ। ਅੱਛਾ ਪੱਚ, ਮੈਨੂੰ ਐ ਦੱਸ, ਇਹਦੇ ਵਿੱਚ ਹੁਣ ਕੁਰਸੀਆਂ, ਟੇਬਲ, ਮੇਜ, ਬੈਡ ਬੁੱਡ ਕਿੱਥੋਂ ਲਿਆਉਣੇ ਨੇ?
ਉਹ ਲਿਆਉਣੇ ਕਿੱਥੋਂ ਤਾਂ ਆ, ਪਤਾ ਤਾਂ ਹੈ ਤੈਨੂੰ, ਜਿੱਥੋਂ ਬੈਡ ਮਿਲ ਗਿਆ ਬੈਡ ਲੈ ਲਾਂਗੇ, ਜਿੱਥੋਂ ਸੋਫਾ ਮਿਲ ਗਿਆ ਸੋਫਾ ਲੈ ਲਾਂਗੇ।
ਔਰ ਜੁਰ ਫਿੱਚੇ ਮੂੰਹ ਤੇਰੇ, ਤੂੰ ਤਾਂ ਸਵਾਹ ਦੀ ਗੱਲ ਤੇ ਯਾਰ। ਮੈਨੂੰ ਐ ਦੱਸ ਪਤੰਦਰਾ, ਵੀ ਬਿਨਾਂ ਗਹਿਣੇ ਤੋਂ ਜਨਾਨੀ ਸੋਹਣੀ ਲੱਗਦੀ ਹੈ?
ਨਾ ਚਾਚਾ।
ਫੇਰ ਬਿਨਾਂ ਵਧੀਆ ਫਰਨੀਚਰ ਤੋਂ ਕੋਠੀ ਸੋਹਣੀ ਲੱਗੂ?
ਆਹ ਤਾਂ ਗੱਲ ਤੇਰੀ ਬਿਲਕੁਲ ਠੀਕ ਆ।
ਇਸੇ ਕਰਕੇ ਤੂੰ ਚੱਲ ਮੇਰੇ ਨਾਲ D9 ਡਿਜ਼ਾਈਨ ਫਰਨੀਚਰ ਵਾਲਿਆਂ ਦੇ, ਗੱਲ ਬਣਾ ਦੇਣਗੇ ਗੱਲ।
ਆਸਟ੍ਰੇਲੀਆ ਦੇ ਮੈਲਬਰਨ ਵਾਸੀਆਂ ਲਈ ਖੁਸ਼ਖਬਰੀ, D9 ਡਿਜ਼ਾਈਨ ਫਰਨੀਚਰ ਸ਼ੋਰੂਮ ਨੰਬਰ 3, ਨੰਬਰ 5 ਕਨੈਕਟ ਡਰਾਈਵ ਟਰਗਨੀਨਾ ਤੇ ਬਿਲਕੁਲ ਡੋਰਟੀ ਰੋਡ ਤੇ ਪਾਲਮਸ ਰੋਡ ਤੇ ਕਾਰਨਰ ਤੇ ਹੈ। ਜਦੋਂ ਪਾਲਮਸ ਰੋਡ ਤੋਂ ਜਾਂਦੇ ਹੈ, ਡੋਰਟੀ ਰੋਡ ਕ੍ਰਾਸ ਕਰਨ ਤੋਂ ਪਹਿਲਾਂ ਹੀ ਲੈਫਟ ਹੈਂਡ ਸਾਈਡ ਤੇ ਟੂਵਰਡਸ ਰੋਬਿਨਸਨ ਰੋਡ ਹੈ ਜੀ ਤੁਹਾਡਾ ਆਪਣਾ D9 ਡਿਜ਼ਾਈਨ ਫਰਨੀਚਰ। ਆਪਣੇ ਘਰ ਵਿੱਚ ਸਟਾਈਲਿਸ਼ ਫਰਨੀਚਰ ਨਾਲ ਨਵੀਂ ਜਾਨ ਪਾਉਣ ਲਈ ਇੱਕ ਵਾਰ ਇੱਥੇ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਕਾਲ 03-93-94-1823, 03-93-94-1823, D9 ਡਿਜ਼ਾਈਨ ਫਰਨੀਚਰ।
ਹਾਂਜੀ, ਤੁਹਾਡਾ ਇੱਕ ਵਾਰੀ ਫਿਰ ਅਸੀਂ ਸਵਾਗਤ ਕਰਦੇ ਹਾਂ ਰੇਡੀਓ ਜਨ ਪ੍ਰਦੇਸੀ ਦੇ ਸੰਦੀਪ ਲਾਈਵ ਪ੍ਰੋਗਰਾਮ। ਤੁਸੀਂ ਸੁਣ ਰਹੇ ਹੋ ਜਾਣਕਾਰੀ ਤੇ ਮਨੋਰੰਜਨ ਦੇ ਨਾਲ ਸਜਿਆ ਇਹ ਪ੍ਰੋਗਰਾਮ ਹੁੰਦਾ ਹੈ। ਔਰ ਦਲਜੀਤ ਡੋਹਲ ਜੀ ਜੋ ਕਿ ਸਵੀਡਨ ਤੋਂ ਸਾਡੇ ਨਾਲ ਜੁੜਦੇ ਹੁੰਦੇ ਨੇ, ਤੇ ਉਨ੍ਹਾਂ ਨੇ ਵੀ ਫੰਡ ਰੇਜ਼ਿੰਗ ਦੇ ਵਿਚ ਆਪਣਾ ਹਿੱਸਾ ਪਾਇਆ ਹੈ। ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਦਲਜੀਤ ਡੋਹਲ ਜੀ। ਗੁਰਮੀਤ ਸਿੰਘ ਭੁੱਲਰ ਜੀ ਨੇ ਵੀ ਬਿਲਕੁਲ ਹਿੱਸਾ ਪਾਇਆ ਹੈ, ਸੋ ਉਨ੍ਹਾਂ ਦਾ ਵੀ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਨਾਲ ਹੀ ਨਾਲ ਹੁਣੇ ਹੁਣੇ ਇੱਕ ਹੋਰ ਮੈਸੇਜ ਸਾਡੀ ਟੀਮ ਦੇ ਵੱਲੋਂ ਭੇਜਿਆ ਗਿਆ ਕਿ ਫਰੈਂਕਫਰਟ ਟੈਕਸੀ ਯੂਨੀਅਨ ਦੇ ਵੱਲੋਂ ਵੀ ਹਿੱਸਾ ਪਾਇਆ ਗਿਆ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਦੇ ਵਿੱਚ ਬਿਲਕੁਲ ਜੀ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੇ ਇਸ ਵਕਤ ਰੁਜ਼ਗਾਰ ਨੂੰ ਲੈ ਕੇ ਦੇਸ਼ ਦੇ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ, ਹਰ ਦੇਸ਼ ਦੇ ਵਿੱਚ ਇਹ ਸਮੱਸਿਆ ਜਿਹੜੀ ਹੈ ਕਿਤੇ ਨਾ ਕਿਤੇ ਬਣੀ ਹੋਈ ਹੈ। ਔਰ ਜੇਕਰ ਅਸੀਂ ਕੌਮਾਂਤਰੀ ਕਿਰਤ ਅਦਾਰੇ ਤੇ ਏਸ਼ੀਆਈ ਵਿਕਾਸ ਬੈਂਕ ਦੀ ਗੱਲ ਕਰੀਏ ਤਾਂ ਕੋਰੋਨਾ ਕਾਲ ਦੇ ਦੌਰਾਨ ਆਈ ਰਿਪੋਰਟ ਨੇ ਭਾਰਤ ਦੀ ਰੁਜ਼ਗਾਰ ਦੇ ਪ੍ਰਤੀ ਚਿੰਤਾ ਜਿਹੜੀ ਆ ਉਹ ਹੋਰ ਵੀ ਵਧਾ ਦਿੱਤੀ ਹੈ। ਗੱਲ ਇੱਦਾਂ ਹੈ ਕਿ ਦੋਵਾਂ ਅਦਾਰਿਆਂ ਦੀ ਇੱਕ ਸਾਂਝੀ ਰਿਪੋਰਟ ਦੇ ਵਿੱਚ ਭਾਰਤ ਦੀ ਰੁਜ਼ਗਾਰ ਸਥਿਤੀ ਦੇ ਬਾਰੇ ਡੂੰਘੀ ਚਿੰਤਾ ਜਗਾਈ ਗਈ ਹੈ ਔਰ ਇਹ ਜਤਾਈ ਗਈ ਹੈ। ਔਰ ਇਹ ਦੱਸਿਆ ਗਿਆ ਕਿ ਇਸ ਅਧਿਐਨ ਤੋਂ ਬਾਅਦ ਹੋਂਦ ਦੇ ਵਿੱਚ ਆਈ ਹੈ ਕਿ ਜਿਸ ਨੂੰ ਇੱਕ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਦੱਸਿਆ ਗਿਆ ਕਿ ਕੋਵਿਡ-19 ਦੇ ਟਾਕਰੇ ਦੇ ਲਈ ਜੋ ਲਾਕਡਾਊਨ ਦੇਸ਼ ਭਰ ਦੇ ਅੰਦਰ ਲਾਇਆ ਗਿਆ ਉਸ ਦੇ ਕਾਰਨ 41 ਲੱਖ ਤੋਂ ਜ਼ਿਆਦਾ ਲੋਕ ਬੇਰੁਜ਼ਗਾਰ ਹੋਏ ਨੇ। ਔਰ ਦੱਸ ਦਈਏ ਕਿ ਇਹ ਅੰਕੜਾ ਮੁੱਖ ਤੌਰ ਤੇ ਸ਼ਹਿਰੀ ਪ੍ਰਾਈਵੇਟ ਸੈਕਟਰ ਤੋਂ ਲਿਆ ਗਿਆ, ਪੇਂਡੂ ਖੇਤਰ ਦੇ ਵਿੱਚ ਤਾਂ ਹਾਲਾਤ ਇਸ ਤੋਂ ਵੀ ਬਦਤਰ ਨੇ। ਔਰ ਰਿਪੋਰਟ ਦੇ ਅਨੁਸਾਰ ਬੇਰੁਜ਼ਗਾਰਾਂ ਦੇ ਵਿੱਚ ਸਭ ਤੋਂ ਵਧੇਰੇ ਲੋਕ ਨਿਰਮਾਣ ਕਾਰਜ ਭਾਵ ਕੰਸਟਰਕਸ਼ਨ ਕੰਮਾਂ ਦੇ ਨਾਲ ਜੁੜੇ ਸਨ। ਤਾਲਾਬੰਦੀ ਦੇ ਨਾਲ ਹੋਏ ਨੁਕਸਾਨ ਦੀ ਪੂਰਤੀ ਤੇ ਗੱਡੀ ਦੁਬਾਰਾ ਲੀਹ ਤੇ ਲਿਆਉਣ ਦੇ ਵਿੱਚ ਖਾਸਾ ਵਕਤ ਲੱਗੇਗਾ। ਬੇਰੁਜ਼ਗਾਰਾਂ ਦੇ ਵਿੱਚ ਇੱਕ ਉਹ ਵਰਗ ਹੈ ਜਿਸਦਾ ਰੁਜ਼ਗਾਰ ਤਾਲਾਬੰਦੀ ਦੇ ਦੌਰਾਨ ਚਲਾ ਗਿਆ। ਦੂਜਾ ਵਰਗ ਉਸ ਨੌਜਵਾਨ ਪੀੜ੍ਹੀ ਦਾ ਹੈ ਜੋ ਪਹਿਲਾਂ ਹੀ ਆਪਣੇ ਸਰਟੀਫਿਕੇਟਾਂ ਦਾ ਭਾਰ ਚੁੱਕੀ ਨੌਕਰੀ ਦੇ ਲਈ ਥਾਂ ਥਾਂ ਧੱਕੇ ਖਾ ਰਹੀ ਹੈ। ਰਿਪੋਰਟ ਦੇ ਮੁਤਾਬਕ ਤਾਲਾਬੰਦੀ ਦਾ ਸਭ ਤੋਂ ਵੱਧ ਅਸਰ 20 ਤੋਂ 25 ਸਾਲ ਤੱਕ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਦੇ ਉੱਤੇ ਪਿਆ ਹੈ, ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਜੇ ਕੋਈ ਕੰਮ ਧੰਦਾ ਮਿਲਿਆ ਵੀ ਸੀ ਤੇ ਉਹ ਤਾਲਾਬੰਦੀ ਦੇ ਕਾਰਨ ਖੁਸ ਗਿਆ ਹੈ। ਹੁਣ ਗੱਲ ਸਰਕਾਰਾਂ ਦੀ ਕਰੀਏ ਤੇ ਸਰਕਾਰਾਂ ਨੂੰ ਆਪਣੀਆਂ ਨੀਤੀਆਂ ਦੇ ਵਿਚ ਨੌਜਵਾਨ ਵਰਗ ਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਦੇਸ਼ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਸੁਸਤ ਹੋ ਚੁੱਕੀ ਹੈ ਤੇ ਲੱਗਦਾ ਹੈ ਕਿ ਇਹ ਸੁਸਤੀ ਦਾ ਆਲਮ ਅਜੇ ਹੋਰ ਲੰਮਾ ਚੱਲੇਗਾ। ਕੋਰੋਨਾ ਕਾਲ ਦੇ ਦੌਰਾਨ ਸਭ ਤੋਂ ਵੱਧ ਮਾਰ ਨਿੱਜੀ ਖੇਤਰ ਦੇ ਨਾਲ ਸਬੰਧਿਤ ਰੁਜ਼ਗਾਰ ਨੂੰ ਪਈ ਹੈ ਕਿਉਂਕਿ ਉਨ੍ਹਾਂ ਦੀਆਂ ਨੌਕਰੀਆਂ ਸਥਾਈ ਨਹੀਂ। ਜ਼ਿਆਦਾਤਰ ਲੋਕ ਠੇਕੇ ਤੇ ਦਿਹਾੜੀ ਤੇ ਕੰਮ ਕਰਦੇ ਨੇ। ਲੇਬਰ ਕਾਨੂੰਨ ਦਾ ਪਾਲਣ ਵੀ ਹਰ ਜਗ੍ਹਾ ਨਹੀਂ ਹੋਇਆ ਤੇ ਤਾਲਾਬੰਦੀ ਦੇ ਸ਼ੁਰੂ ਹੁੰਦਿਆਂ ਹੀ ਦਰਮਿਆਨੇ ਤੇ ਛੋਟੇ ਕਾਰਖਾਨੇ ਬੰਦ ਹੋ ਗਏ। ਮਾਲਕਾਂ ਦੇ ਵੱਲੋਂ ਮਜ਼ਦੂਰਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਤੇ ਉਦੋਂ ਖੁਦ ਸਰਕਾਰਾਂ ਨੂੰ ਅੱਗੇ ਆ ਕੇ ਭੁੱਖੇ ਮਰ ਰਹੇ ਮਜ਼ਦੂਰਾਂ ਦਿਹਾੜੀਦਾਰਾਂ ਦੀ ਬਾਂਹ ਫੜ ਕੇ ਆਰਥਿਕ ਮਦਦ ਕਰਨੀ ਚਾਹੀਦੀ ਸੀ। ਪਹਿਲੀ ਤਾਲਾਬੰਦੀ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ ਵਾਰ ਇਹੋ ਆਖ ਗਏ ਕਿ ਕਾਰਖਾਨੇ ਆਪਣੇ ਨਾਲ ਜੁੜੇ ਲੋਕਾਂ ਨੂੰ ਕੰਮ ਤੋਂ ਨਾ ਹਟਾਉਣ ਤੇ ਉਨ੍ਹਾਂ ਨੂੰ ਤਨਖਾਹ ਦੇਣ। ਚਲੋ ਵੱਡੇ ਸਨਅਤਕਾਰ ਤਾਂ ਤਨਖਾਹ ਦੇ ਸਕਦੇ ਸਨ ਪਰ ਛੋਟੇ ਕਾਰਖਾਨੇਦਾਰਾਂ ਦੀ ਤਰਕ ਸੀ ਕਿ ਜਦੋਂ ਉਨ੍ਹਾਂ ਦਾ ਕੁਝ ਵਿਕ ਹੀ ਨਹੀਂ ਰਿਹਾ, ਸਭ ਕੁਝ ਠੱਪ ਹੈ, ਆਮਦਨ ਦਾ ਕੋਈ ਜ਼ਰੀਆ ਨਹੀਂ ਰਿਹਾ ਤਾਂ ਉਹ ਕਰਮਚਾਰੀਆਂ ਨੂੰ ਤਨਖਾਹਾਂ ਕਿੱਥੋਂ ਦੇਣ। ਸਰਕਾਰ ਨੇ ਭਾਵੇਂ ਬਾਅਦ ਵਿਚ ਵੱਖ ਵੱਖ ਖੇਤਰਾਂ ਨੂੰ ਗੁਰਬਤ ਦੇ ਵਿਚੋਂ ਕੱਢਣ ਦੇ ਲਈ 20 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਜਾਰੀ ਕੀਤਾ ਸੀ ਪਰ ਇਸ ਪੈਕੇਜ ਦੀ ਵੀ ਪੂਰੀ ਤਰ੍ਹਾਂ ਹਵਾ ਨਿਕਲੀ ਹੋਈ ਹੈ। ਜ਼ਮੀਨੀ ਪੱਧਰ ਤੇ ਕਿਸੇ ਲੋੜਵੰਦ ਨੂੰ ਕੋਈ ਰਾਹਤ ਨਹੀਂ ਮਿਲੀ। ਇਸ ਦੇ ਚੰਗੇ ਨਤੀਜੇ ਨਾ ਵਿਖਾਈ ਦੇਣ ਦਾ ਕਾਰਨ ਇਹ ਵੀ ਹੈ ਕਿ ਸਰਕਾਰ ਨੇ ਬਸ ਕਰਜ਼ ਲੈਣ ਦੇ ਵਿਚ ਹੀ ਆਸਾਨੀ ਕੀਤੀ ਹੈ ਪਰ ਕੋਰੋਨਾ ਮਹਾਮਾਰੀ ਦੇ ਦੌਰਾਨ ਕੋਈ ਵੀ ਆਮ ਵਰਗ ਕਰਜ਼ਾ ਲੈਣ ਦੇ ਲਈ ਤਿਆਰ ਨਹੀਂ ਕਿਉਂਕਿ ਕੋਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਸੁਰ ਪਤਾ ਨਹੀਂ ਚੱਲ ਰਿਹਾ ਕਿ ਇਹ ਮੌਤ ਸਾਡੇ ਸਿਰ ਤੇ ਕਿੰਨਾ ਸਮਾਂ ਮੰਡਰਾਉਂਦੀ ਰਹੇਗੀ। ਇਸੇ ਕਾਰਨ ਹਾਲ ਦੀ ਘੜੀ ਦੇ ਵਿਚ ਕੋਈ ਵੀ ਆਪਣੇ ਆਪ ਨੂੰ ਕਰਜ਼ੇ ਦੇ ਚੁੰਗਲ ਦੇ ਵਿਚ ਫਸਾਉਣਾ ਨਹੀਂ ਚਾਹੁੰਦਾ। ਦੂਜਾ, ਕਿਸਾਨ ਮਜ਼ਦੂਰ ਪਹਿਲਾਂ ਤੋਂ ਹੀ ਕਰਜ਼ੇ ਦੇ ਵਿਚ ਇੰਨਾ ਦੱਬਿਆ ਹੋਇਆ ਕਿ ਕੋਈ ਵੀ ਸੂਝਵਾਨ ਵਿਅਕਤੀ ਹੋਰ ਵਾਧੂ ਕਰਜ਼ਾ ਲੈ ਕੇ ਆਪਣੀ ਜਾਨ ਨਵੀਂ ਮੁਸੀਬਤ ਦੇ ਵਿਚ ਨਹੀਂ ਪਾਉਣਾ ਚਾਹੁੰਦਾ। ILO ਤੇ ADB ਨੇ ਇਹ ਰਿਪੋਰਟ ਏਸ਼ੀਆ ਦੇ ਕਈ ਮੁਲਕਾਂ ਦੇ ਲਈ ਤਿਆਰ ਕੀਤੀ ਹੈ ਤੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸਮਾਂ ਰਹਿੰਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਨਾ ਕਰਵਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਦੇਸ਼ ਦੀ ਸਥਿਤੀ ਜਿਹੜੀ ਹੈ ਉਹ ਹੋਰ ਵੀ ਭਿਆਨਕ ਹੋ ਜਾਏਗੀ। ਹੁਣ ਸਰਕਾਰ ਦੀ ਇਹ ਪਹਿਲ ਹੋਣੀ ਚਾਹੀਦੀ ਹੈ ਕਿ ਬੁਰੀ ਤਰ੍ਹਾਂ ਢਹਿ ਚੁੱਕੇ ਪ੍ਰਾਈਵੇਟ ਸੈਕਟਰ ਨੂੰ ਆਰਥਿਕ ਸੰਕਟ ਦੇ ਵਿਚੋਂ ਕੱਢ ਕੇ ਦੁਬਾਰਾ ਖੜਾ ਕੀਤਾ ਜਾਵੇ ਕਿਉਂਕਿ ਰੁਜ਼ਗਾਰ ਦੀ ਭਾਲ 'ਚ ਭਟਕ ਰਹੇ ਸਰਕਾਰੀ ਨੌਕਰੀਆਂ ਤੋਂ ਵਾਂਝੇ ਪੜੇ ਲਿਖੇ ਨੌਜਵਾਨਾਂ ਦੇ ਲਈ ਪ੍ਰਾਈਵੇਟ ਸੈਕਟਰ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹਨ। ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਲਈ ਹੁਣ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਦੀ ਲੋੜ ਹੈ ਜਿਨ੍ਹਾਂ ਦੇ ਸਿੱਟੇ ਫੌਰੀ ਦਿਖਾਈ ਦੇਣ। ਰਣਜੀਤ ਸਿੰਘ ਹੋਣਾ ਵੱਲੋਂ ਇਹ ਰਿਪੋਰਟ ਸਾਂਝੀ ਕੀਤੀ ਗਈ ਤੇ ਪ੍ਰੋਗਰਾਮ ਬਿਲਕੁਲ ਜੀ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ। ਗੁਰਦੀਪ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਇਸ ਵਕਤ USA ਤੋਂ, ਨਿਊਜਰਸੀ ਤੋਂ ਸੁਣ ਰਹੇ ਨੇ। ਸਤਿ ਸ੍ਰੀ ਅਕਾਲ ਕਹਿੰਦੇ ਨੇ। ਗੁੱਡ ਸ਼ੋ ਜੀ, ਬਹੁਤ ਸ਼ੁਕਰੀਆ ਗੁਰਦੀਪ ਜੀ, ਥੈਂਕ ਯੂ ਸੋ ਮਚ ਨਿਊਜਰਸੀ ਤੋਂ ਸਾਂਝ ਪਾਉਣ ਦੇ ਲਈ। ਔਰ ਪਾਲ ਸ਼ਰਮਾ ਜੀ ਵੀ ਸਾਂਝ ਪਾ ਚੁੱਕੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਮੇਜਰ ਧਿਆਨ ਚੰਦ ਜੀ ਬਾਰੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ, ਚੰਗਾ ਲੱਗਿਆ, ਬਹੁਤ ਸ਼ੁਕਰੀਆ ਜੀ। ਗੁਰਮੀਤ ਸਿੰਘ ਭੁੱਲਰ ਜੀ ਵੀ ਜੁੜ ਚੁੱਕੇ ਨੇ ਇਸ ਵਕਤ ਕੁਵੈਤ ਤੋਂ ਤੇ ਉਨ੍ਹਾਂ ਦਾ ਵੀ ਸੁਨੇਹਾ ਸਾਡੇ ਤੱਕ ਪਹੁੰਚ ਗਿਆ, ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਬਹੁਤ ਸ਼ੁਕਰੀਆ ਜੀ। ਔਰ ਗੁਰਪ੍ਰੀਤ ਕੈਂਥ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਬੁਢਲਾਡਾ ਤੋਂ, ਧੰਨਵਾਦ ਜੀ। ਤੇ ਆਓ ਚਲਦੇ ਹਾਂ ਜੀ ਇਸ ਵੇਲੇ ਇੱਕ ਗੀਤ ਦੀਵਾਲ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗੇ ਅੰਤਰਰਾਸ਼ਟਰੀ ਖਬਰਾਂ, ਯਾਨੀ ਇਸ ਵਕਤ ਦੇਸ਼ ਔਰ ਦੁਨੀਆਂ ਦੇ ਵਿਚ ਕੀ ਕੁਝ ਵਾਪਰ ਰਿਹਾ ਹੈ, ਕਿਸ ਤਰ੍ਹਾਂ ਦੇ ਹਾਲਾਤ ਨੇ, ਕੀ ਕੁਝ ਚੱਲ ਰਿਹਾ ਹੈ, ਸੋ ਸਭ ਕੁਝ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੁਣਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ 'ਚ ਇਹ ਗੀਤ।
ਕਦੇ ਗੁੱਟੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਹਾਏ ਕਦੇ ਦਸ ਵਾਲੇ ਸਭ ਜਾਂਦੇ ਨੋਟ ਨਾ ਕਦੇ ਦਸ ਵਾਲੇ ਸਭ ਜਾਂਦੇ ਨੋਟ ਨਾ ਕਦੇ ਕੱਖੋ ਹੌਲੇ ਨਾ ਕਮਾਈਆਂ ਰਹਿੰਦੀਆਂ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨੀ ਉਹ ਬੰਦੇ ਅੱਜਣਾਈਆਂ ਰਹਿੰਦੀਆਂ ਸਦਾ ਨੀ ਹਾਲਾਤ ਦਵਾਈਆਂ ਰਹਿੰਦੀਆਂ ਸਦਾ ਨੀ ਹਾਲਾਤ
ਬਾਈ ਬਹੁਤ ਭੁੱਖ ਲੱਗੀ ਆ ਆਪਾਂ ਹਾਈਵੇ 70 ਤੇ ਜਾ ਰਹੇ ਆ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ
ਬਾਈ ਉੱਥੇ ਕੀ ਖਾਸ ਇਹ ਜਾ
ਉੱਥੇ ਮਿੱਤਰਾਂ ਦਾ ਢਾਬਾ ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ
ਬਾਈ ਪਹਿਲਾਂ ਵਾਲੀ ਨਾ ਕਰਿਓ ਦੋ ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ
ਨਾ 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 ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ ਮਰਜ਼ੀ ਆਪਣੀ ਹੈ
ਚਲੋ ਬਾਈ ਚੱਲੀਏ ਫਿਰ ਆਪਾਂ
ਮਿੱਤਰਾਂ ਦਾ ਢਾਬਾ ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ ਚਾਹੇ ਤੁਸੀਂ ਹਾਈਵੇ 70 69 65 ਜਾਂ 74 ਤੇ ਆ ਰਹੇ ਹੋ ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ ਇੰਡੀਅਨ ਐਪਲਸ ਇੰਡੀਆਨਾ ਹਾਈਵੇ 70 ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022 317-786-1022
ਰੇਡੀਓ ਜਨਪਰ ਦੇਸੀ ਤੁਸੀਂ ਸੁਣ ਰਹੇ ਹੋ ਔਰ ਸਾਡੇ ਨਾਲ ਇਸ ਵੇਲੇ ਇੰਦਰਜੀਤ ਸੰਧੂ ਜੀ ਬੈਂਕਾਕ ਤੋਂ ਜੁੜ ਚੁੱਕੇ ਨੇ ਇੰਦਰਜੀਤ ਜੀ ਬਹੁਤ ਸਵਾਗਤ ਕਰਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਂਝ ਪਾਉਣ ਦੇ ਲਈ ਸ਼ੁਕਰੀਆ ਔਰ ਅੱਜ ਦੇ ਦਿਨ ਤੁਸੀਂ ਜੁੜਦੇ ਹੁੰਦੇ ਹੋ ਤੁਹਾਡਾ ਸੁਨੇਹਾ ਸਾਨੂੰ ਮਿਲਦਾ ਹੁੰਦਾ ਚੰਗਾ ਲੱਗਦਾ ਤੇ ਗੁਰਪ੍ਰੀਤ ਜੀ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਬਿਲਕੁਲ ਜਿੱਥੇ ਵੀ ਸਮਾਂ ਲੱਗਿਆ ਆਪਾਂ ਜ਼ਰੂਰ ਪਲੇ ਕਰਾਂਗੇ ਤੁਹਾਡੀ ਪਸੰਦ ਦਾ ਇਹ ਗੀਤ ਬਹੁਤ ਸ਼ੁਕਰੀਆ ਜੀ ਜੁੜਨ ਦੇ ਲਈ ਤੇ ਫਿਲਹਾਲ ਜੀ ਅਸੀਂ ਗੱਲ ਕਰੀਏ ਇਸ ਵਕਤ ਪੂਰੀ ਦੁਨੀਆਂ ਦੇ ਵਿੱਚ ਕਰੋਨਾ ਦੇ ਕਿੰਨੇ ਮਾਮਲੇ ਸਾਹਮਣੇ ਆਏ ਨੇ ਔਰ ਕਿਸ ਤਰ੍ਹਾਂ ਦੇ ਹਾਲਾਤ ਨੇ ਪੂਰੀ ਦੁਨੀਆਂ ਕਰੋਨਾ ਵਾਇਰਸ ਦੇ ਨਾਲ ਪਰੇਸ਼ਾਨ ਹੈ ਕਈ ਵੱਡੇ ਦੇਸ਼ਾਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕਾਬੂ ਤੋਂ ਬਾਹਰ ਨੇ ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੇ ਵਿੱਚ ਦੁਨੀਆਂ ਦੇ ਵਿੱਚ 2,63,333 ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ 5,879 ਲੋਕਾਂ ਦੀ ਜਾਨ ਚਲੀ ਗਈ ਹੈ ਦੁਨੀਆਂ ਭਰ ਦੇ ਵਿੱਚ ਹੁਣ ਤੱਕ 2,48,49,000 ਲੋਕ ਕਰੋਨਾ ਇਨਫੈਕਟਿਡ ਹੋ ਚੁੱਕੇ ਨੇ ਔਰ ਇਹਦੇ ਵਿਚ 8,40,439 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਤੇ ਇਹ 1 ਕਰੋੜ ਉਥੇ ਹੀ 1,72,77,000 ਲੋਕ ਠੀਕ ਵੀ ਹੋਏ ਨੇ ਪੂਰੀ ਦੁਨੀਆਂ ਦੇ ਵਿਚ 67,71,000 ਐਕਟਿਵ ਕੇਸ ਨੇ ਯਾਨੀ ਕਿ ਫਿਲਹਾਲ ਇਨੇ ਲੋਕਾਂ ਦਾ ਹਸਪਤਾਲ ਦੇ ਵਿਚ ਇਲਾਜ ਚੱਲ ਰਿਹਾ ਹੈ ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ ਦੀ ਸੂਚੀ ਦੇ ਵਿਚ ਪਹਿਲੇ ਨੰਬਰ ਤੇ ਹੈ ਅਮਰੀਕਾ ਦੇ ਵਿਚ ਹੁਣ ਤੱਕ 61,00,000 ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਨੇ ਤੇ ਅਮਰੀਕਾ ਦੇ ਵਿਚ ਪਿਛਲੇ 24 ਘੰਟਿਆਂ ਚ 47,000 ਤੋਂ ਜ਼ਿਆਦਾ ਨਵੇਂ ਕੇਸ ਆਏ ਨੇ ਤੇ ਉਥੇ ਬ੍ਰਾਜ਼ਿਲ ਚ 24 ਘੰਟਿਆਂ ਚ 48,000 ਮਾਮਲੇ ਸਾਹਮਣੇ ਆਏ ਹਨ ਹਾਲਾਂਕਿ ਇਨ੍ਹਾਂ ਦਿਨਾਂ ਚ ਦੁਨੀਆਂ ਚ ਰੋਜ਼ਾਨਾ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਭਾਰਤ ਚ ਸਾਹਮਣੇ ਆ ਚੁੱਕੇ ਨੇ ਔਰ ਉਥੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਕੈਨੇਡਾ ਦੇ ਤਾਂ ਬੀਸੀ ਵਿਚ ਕੋਵਿਡ 19 ਦੇ 124 ਨਵੇਂ ਕੇਸ ਸਾਹਮਣੇ ਆਏ ਨੇ ਕਿਸੇ ਇਕ ਦਿਨ ਦੇ ਵਿਚ ਹੋਇਆ ਇਹ ਰਿਕਾਰਡ ਤੋੜ ਵਾਧਾ ਹੈ ਇਨ੍ਹਾਂ ਵਾਧੇ ਦੇ ਨਾਲ ਬੀਸੀ ਦੇ ਵਿਚ ਕੋਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 5,496 ਹੋ ਗਈ ਹੈ ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਸੂਬਾਈ ਸਿਹਤ ਅਫਸਰ ਡਾਕਟਰ ਬੂਨੀ ਹੈਨਰੀ ਨੇ ਪ੍ਰੈਸ ਰਿਲੀਜ਼ ਦੇ ਰਾਹੀਂ ਦਸਿਆ ਕਿ ਸੂਬੇ ਦੇ ਵਿਚ ਕੋਵਿਡ 19 ਦੇ 974 ਸਰਗਰਮ ਮਾਮਲੇ ਹਨ ਤੇ 2796 ਲੋਕ ਸਿਹਤ ਕਾਮਿਆਂ ਦੀ ਨਿਗਰਾਨੀ ਦੇ ਅਧੀਨ ਨੇ ਤੇ 23 ਮਰੀਜ਼ ਹਸਪਤਾਲਾਂ ਦੇ ਵਿਚ ਦਾਖਲ ਹਨ ਜਿਨ੍ਹਾਂ ਦੇ ਵਿਚੋਂ 7 ICU ਦੇ ਵਿਚ ਇਲਾਜ ਦੇ ਅਧੀਨ ਨੇ। ਡਿਕਸ ਤੇ ਹੈਨਰੀ ਨੇ ਕਿਹਾ ਕਿ ਹੁਣ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿਚ ਆਪਣੇ ਲਈ ਤੇ ਆਪਣੇ ਪਰਿਵਾਰਾਂ ਦੇ ਲਈ ਨਵੀਆਂ ਸਾਵਧਾਨੀਆਂ ਤੇ ਰੁਟੀਨ ਅਪਣਾਉਣ ਦੀ ਜ਼ਰੂਰਤ ਹੈ, ਭਾਵੇਂ ਉਹ ਘਰ ਹੋਣ, ਕੰਮ ਤੇ, ਸਕੂਲ ਵਿਚ ਜਾਂ ਦੂਜਿਆਂ ਦੇ ਨਾਲ ਸਮਾਂ ਬਿਤਾ ਰਹੇ ਹੋਣ। ਲੋਕਾਂ ਨੂੰ ਆਪਸੀ ਮੇਲ ਜੋਲ ਘਟਾਉਣਾ ਚਾਹੀਦਾ, ਖਾਸ ਕਰਕੇ ਘਰਾਂ ਦੇ ਵਿਚ ਤੇ ਪਾਰਟੀ ਹਾਲਾਂ ਦੇ ਵਿਚ ਹੋਣ ਵਾਲੀਆਂ ਇਨਡੋਰ ਪਾਰਟੀਆਂ ਤੇ ਸਮਾਗਮਾਂ ਦੇ ਵਿਚ। ਉਨ੍ਹਾਂ ਕਿਹਾ ਕਿ ਛੋਟੀਆਂ ਛੋਟੀਆਂ ਪਾਰਟੀਆਂ ਤੋਂ ਵੀ ਇਸ ਵਾਇਰਸ ਦਾ ਸੰਚਾਰ ਹੋਇਆ ਵੇਖਣ ਨੂੰ ਮਿਲਿਆ ਹੈ ਔਰ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕਾਂ ਨੂੰ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਹ ਇਸ ਵੀਕਐਂਡ ਦੇ ਦੌਰਾਨ ਸੁਰੱਖਿਆ ਦਾ ਖਾਸ ਖਿਆਲ ਰੱਖਣ, ਸਰੀਰਕ ਦੂਰੀ ਬਣਾਏ ਰੱਖਣ, ਵੱਡੇ ਇਕੱਠਾਂ ਤੋਂ ਬਚਣ ਤੇ ਜ਼ਰੂਰੀ ਹੋਣ ਤੇ ਮਾਸਕ ਪਹਿਨਣਾ ਨਾ ਭੁੱਲਣ। ਤੇ ਉਧਰ ਹੀ ਅਸੀਂ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਕੋਸਟਲ ਏਰੀਏ ਦੇ ਵਿਚ ਹਰ ਸਾਲ ਖਤਰਨਾਕ ਚੱਕਰਵਰਤੀ ਸਮੁੰਦਰੀ ਤੂਫਾਨ ਆਉਂਦੇ ਨੇ ਜਿਨ੍ਹਾਂ ਨੂੰ ਹਰੀਕੇਨ ਦੇ ਨਾਮ ਨਾਲ ਜਾਣਿਆ ਜਾਂਦਾ। ਪਿਛਲੇ ਕਈ ਦਿਨਾਂ ਤੋਂ ਹਰੀਕੇਨ ਲੌਰਾ ਤੇ ਮੌਸਮ ਵਿਭਾਗ ਦੀ ਨਿਗਾਹ ਬਣੀ ਹੋਈ ਸੀਗੀ। ਇਹ ਤੂਫਾਨ ਗੋਲਫ ਆਫ ਮੈਕਸੀਕੋ ਦੇ ਵਿਚੋਂ ਹੁੰਦਾ ਹੋਇਆ ਵੀਰਵਾਰ ਸਵੇਰੇ ਦੱਖਣ ਪੱਛਮੀ ਲੁਜ਼ਿਆਨਾ ਸਟੇਟ ਦੇ ਵਿਚ ਗਰਜਿਆ ਤੇ ਭਾਰੀ ਤਬਾਹੀ ਮਚਾਉਂਦਾ, 6 ਲੋਕਾਂ ਨੂੰ ਸਦਾ ਦੀ ਨੀਂਦ ਸਵਾਉਂਦਾ, ਟੈਕਸਸ ਸਟੇਟ ਦੇ ਵਿਚ ਦਾਖਲ ਹੁੰਦਾ ਅੱਗੇ ਨਿਕਲ ਗਿਆ। ਤੂਫਾਨ ਲੌਰਾ ਨੇ ਲੁਜ਼ਿਆਨਾ ਦੇ ਸ਼ਹਿਰ ਲੇਕ ਚਾਰਲਸ ਦੇ ਰੀਜਨਲ ਏਅਰਪੋਰਟ ਤੇ ਵੀ ਭਾਰੀ ਤਬਾਹੀ ਮਚਾਈ। ਹਵਾਈ ਅੱਡੇ ਦੇ ਉੱਤਰੀ ਸਿਰੇ ਦੇ ਜਹਾਜ਼ਾਂ ਦੇ ਹੈਂਗਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਤੇ ਬਹੁਤ ਸਾਰੀਆਂ ਇਮਾਰਤਾਂ ਦੀਆਂ ਛੱਤਾਂ ਦੇ ਵੱਡੇ ਹਿੱਸੇ ਗਾਇਬ ਨੇ। ਇਹ ਦੱਸਦੀਏ ਕਿ ਚਾਰਲਸ ਮੈਮੋਰੀਅਲ ਹਸਪਤਾਲ ਦੀ ਛੱਤ ਤੇ ਹਸਪਤਾਲ ਦੇ ਪੱਛਮ ਵਿਚਲੇ ਘਰਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਤੇ ਪੂਰੇ ਖੇਤਰ ਦੇ ਵਿਚ ਬਿਜਲੀ ਗੁੱਲ ਹੈ। ਸੈਟੇਲਾਈਟ ਦੀਆਂ ਤਸਵੀਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਹਾਈਵੇ 384 ਦੇ ਦੋਵੇਂ ਪਾਸੇ ਹਾਈ ਸਕੂਲ ਦੇ ਨੇੜੇ ਬਹੁਤ ਸਾਰੀਆਂ ਇਮਾਰਤਾਂ ਦੀਆਂ ਛੱਤਾਂ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ। ਕੈਮਰੂਨ, ਪੈਰਿਸ ਆਦਿ ਸ਼ਹਿਰਾਂ ਦੇ ਵਿਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ। ਲੁਜ਼ਿਆਨਾ ਹਾਈਵੇ 27 ਦੇ ਹਿੱਸੇ ਅਜੇ ਵੀ ਪਾਣੀ ਦੇ ਹੇਠਾਂ ਜਾਪਦੇ ਨੇ, ਜਿਵੇਂ ਕਿ ਰੂਬੀ ਲੇਨ ਤੇ ਜਿਮੀ ਸਿਵੋਈ ਰੋਡ ਵਰਗੇ ਬਹੁਤੇ ਰੋਡਵੇਜ਼ ਬੰਦ ਪਏ ਨੇ। ਲੁਜ਼ਿਆਨਾ ਕੋਸਟ ਤੇ ਇਸ ਸਮੇਂ ਬੀਚ ਅਤੇ ਸਮੁੰਦਰ ਇਕ ਮਿਕ ਹੋਏ ਜਾਪਦੇ ਨੇ ਔਰ ਇਸ ਸਮੇਂ ਰਾਹਤ ਕਰਮੀ ਤੂਫਾਨ ਦੇ ਵਿਚ ਫਸੇ ਲੋਕਾਂ ਦੀ ਮਦਦ ਵਿਚ ਜੁਟੇ ਹੋਏ ਨੇ। ਖਬਰਾਂ ਦੇ ਵਿਚੋਂ ਇਕ ਖਬਰ ਲੰਡਨ ਦੀ ਵੀ ਆਈ ਹੈ ਜੀ, ਇਹ ਇਕ ਚੰਗੀ ਖਬਰ ਹੈ। ਦਸ ਇਹ ਕਿ ਭਾਰਤੀ ਮੂਲ ਦੀ ਔਰਤ ਨੂਰ ਇਨਾਇਤ ਖਾਨ ਉਨ੍ਹਾਂ ਚੁਣੇ ਗਏ ਇਤਿਹਾਸਕ ਸ਼ਖਸੀਅਤਾਂ ਦੇ ਵਿਚ ਸ਼ਾਮਲ ਹੈ ਜਿਨ੍ਹਾਂ ਦੇ ਨਾਂ ਤੇ ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਘਰ ਨੀਲੇ ਤਖ਼ਤੀ ਲਗਾਈ ਗਈ ਹੈ। ਨੂਰ ਇਨਾਇਤ ਖਾਨ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬ੍ਰਿਟਿਸ਼ ਸ਼ਾਸਨ ਦੀ ਮਦਦ ਕੀਤੀ ਸੀ ਤੇ ਜਰਮਨੀ ਦੇ ਕਬਜ਼ੇ ਚ ਰਹੇ ਫਰਾਂਸ ਦੇ ਵਿਚ ਨਾਜ਼ੀਆਂ ਦੀ ਜਾਸੂਸੀ ਕੀਤੀ ਸੀਗੀ। ਲੰਡਨ ਦੇ ਵਿਚ ਦੇਸ਼ ਦੇ ਇਤਿਹਾਸ ਦੇ ਵਿਚ ਯੋਗਦਾਨ ਪਾਉਣ ਵਾਲੀਆਂ ਮਸ਼ਹੂਰ ਹਸਤੀਆਂ ਦੇ ਰਹਿਣ ਜਾਂ ਕੰਮ ਕਰਨ ਦੀ ਥਾਂ ਤੇ ਬਲੂ ਪਲਾਕ ਲਗਾਈ ਗਈ ਹੈ ਜੋ ਉਸਦਾ ਇਤਿਹਾਸਕ ਮਹੱਤਤਾ ਨੂੰ ਦਰਸਾਉਂਦੀ ਹੈ। ਇਕ ਰਿਪੋਰਟ ਦੇ ਮੁਤਾਬਕ ਲੰਡਨ ਦੇ ਵਿਚ ਇਸ ਵੇਲੇ 950 ਇੱਦਾਂ ਦੀਆਂ ਵੱਡੀਆਂ ਇਮਾਰਤਾਂ ਨੇ ਜਿੱਥੇ ਇਹ ਉਨ੍ਹਾਂ ਦੇ ਨਾਲ ਜੁੜੇ ਵਿਅਕਤੀਆਂ ਦੇ ਸਨਮਾਨ ਦੇ ਵਿਚ ਨੀਲੇ ਤਖ਼ਤੀਆਂ ਲਗਾਈਆਂ ਗਈਆਂ ਨੇ ਔਰ ਇਸ ਰਿਪੋਰਟ ਦੇ ਮੁਤਾਬਕ ਨੀਲੇ ਤਖ਼ਤੇ ਦਾ ਇਕ ਆਨਲਾਈਨ ਪ੍ਰੋਗਰਾਮ ਦੇ ਵਿਚ ਲੰਡਨ ਦੇ ਬਲੂਮਸਬੇਰੀ ਦੇ ਵਿਚ ਟੈਵਿਟਨ ਸਟਰੀਟ ਦੇ ਵਿਚ ਇਕ ਘਰ ਦੇ ਬਾਹਰ ਪਰਦਾਫਾਸ਼ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਮੌਕੇ ਨੂਰ ਇਨਾਇਤ ਖਾਨ ਦੀ ਜੀਵਨੀ ਲਿਖਣ ਵਾਲੀ ਸ਼ਰਬਾਨੀ ਬਾਸੂ ਤੇ ਨੂਰ ਦੇ ਭਤੀਜੇ ਜ਼ਿਆ ਇਨਾਇਤ ਖਾਨ ਵੀ ਮੌਜੂਦ ਸੀਗੇ। ਨੂਰ ਨੂੰ ਯਾਦ ਕਰਦਿਆਂ ਸ਼ਰਬਾਨੀ ਨੇ ਕਿਹਾ ਕਿ ਨੂਰ ਇਨਾਇਤ ਖਾਨ ਟੀਪੂ ਸੁਲਤਾਨ ਦਾ ਵੰਸ਼ਜ ਹੈ ਸੀ ਜੋ ਦੂਜੇ ਵਿਸ਼ਵ ਯੁੱਧ ਦੇ ਵਿਚ ਇਕ ਗੁਪਤ ਏਜੰਟ ਬਣੀ ਤੇ ਉਹ ਪਹਿਲੀ ਮਹਿਲਾ ਰੇਡੀਓ ਆਪਰੇਟਰ ਸੀ ਜਿਸ ਨੇ 1943 ਦੇ ਵਿਚ ਫਰਾਂਸ ਦੇ ਵਿਚ ਘੁਸਪੈਠ ਕੀਤੀ ਤੇ ਮੇਡੇਲਿਨ ਦੇ ਕੋਡ ਨਾਂ ਨਾਲ ਕੰਮ ਕੀਤਾ। ਦੱਸ ਦਈਏ ਕਿ ਨੂਰ ਦਾ ਪਿਤਾ ਭਾਰਤੀ ਸੀ ਤੇ ਉਸ ਦੀ ਮਾਂ ਅਮਰੀਕੀ ਸੀ। ਉਹ ਸੋਵੀਅਤ ਯੂਨੀਅਨ ਦੇ ਵਿਚ ਪੈਦਾ ਹੋਈ ਸੀ ਤੇ ਉਸ ਸਮੇਂ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿਸਟਨ ਚਰਚਿਲ ਨੇ 1940 ਦੇ ਵਿਚ ਇਕ ਖੁਫੀਆ ਟੀਮ ਦੀ ਸ਼ੁਰੂਆਤ ਕੀਤੀ ਜਿਸ ਦਾ ਹਿੱਸਾ ਨੂਰ ਨੂੰ ਵੀ ਬਣਾਇਆ ਗਿਆ। ਇਸ ਦੌਰਾਨ ਉਹ ਨਾਜ਼ੀ ਕਬਜੇ ਵਾਲੇ ਫਰਾਂਸ ਦੇ ਵਿਚ ਦਾਖਲ ਹੋਈ ਤੇ ਜਾਸੂਸੀ ਕੀਤੀ। ਹਾਲਾਂਕਿ ਫਰਾਂਸ ਦੇ ਦਾਚੋ ਦੇ ਵਿਚ ਇਕ ਕੈਂਪ ਦੇ ਵਿਚ ਬੰਦੀ ਰਹੀ ਨੂਰ ਦੀ 1944 ਦੇ ਵਿਚ ਮੌਤ ਹੋ ਗਈ ਤੇ 3 ਸਾਲ ਬਾਅਦ 1949 ਦੇ ਵਿਚ ਬ੍ਰਿਟਿਸ਼ ਸਰਕਾਰ ਨੇ ਉਸ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਸ ਦੀ ਮੌਤ ਤੋਂ ਬਾਅਦ ਜੋਰਜ ਕ੍ਰਾਸ ਦੇ ਨਾਲ ਉਸ ਨੂੰ ਸਨਮਾਨਿਤ ਕੀਤਾ ਸੀ। ਜੀ ਫਿਲਹਾਲ ਇੱਕ ਗੀਤ ਆਪਾਂ ਸੁਣਦੇ ਹਾਂ ਤੇ ਉਸ ਬਾਅਦ ਮੁੜਦੇ ਹਾਂ। ਜਾਣਾ ਕਿਤੇ ਵੀ ਨਾ ਜੀ, ਸੁਣਦੇ ਰਹਿਣਾ ਇਸੇ ਤਰ੍ਹਾਂ ਰੇਡੀਓ ਚੰਨ ਪਰਦੇਸੀ, ਕਿਉਂਕਿ ਜਾਣਕਾਰੀ ਤੇ ਮਨੋਰੰਜਨ ਦਾ ਸਿਲਸਿਲਾ ਬਾਦਸ ਤੋਂ ਜਾਰੀ ਹੈ।
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਆਪਣੇ ਕਾਰੋਬਾਰ ਚ ਜੰਗਾ, ਕਰੀਏ ਸ਼ੁਕਰਾਨੇ ਜੋਣਾ ਉਹਨਾਂ ਦੁਸ਼ਵਾਰ ਦੀ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਹਲਕੇ ਕਰ ਹੱਕ ਲਈ ਦੇ, ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਤੀਕਰ ਭਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਭਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਜੇਕਰ ਕੁਛ ਦਾ ਵਿੱਚ ਵੀ ਥਾਵੀ ਮੁਹੱਬਤਾਂ ਚ, ਦੁਨੀਆ ਵਿੱਚ ਉਸ ਤੋਂ ਸੋਹਣਾ ਅੱਜ ਤੱਕ ਵਿਓਪਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਬੰਦੇ ਦੇ ਹੱਥਾਂ ਵਰਗਾ ਰੂਹਾਂ ਨੂੰ ਨੱਚਣ ਦੇ ਲਈ ਲੱਭ ਜਾਂਦੀ ਤਾਲ ਸਦਾ, ਜਜ਼ਬੇ ਨੂੰ ਮਾਰਨ ਵਾਲਾ ਕੋਈ ਹਥਿਆਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਉਹੀ ਕੋਈ ਸ਼ਖਸ ਨਿਰਾਲੇ ਮਸ਼ਹੂਰ ਹੋਏ, ਆਪੇ ਦੇ ਨੇੜੇ ਹੋ ਗਏ ਦੁਨੀਆ ਤੋਂ ਦੂਰ ਹੋਏ, ਜਿਨ੍ਹਾਂ ਲਈ ਕਦੀ ਵੀ ਅੱਜ ਤੱਕ ਦੋ ਤੇ ਦੋ ਚਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਬੰਦੇ ਦੇ ਹੱਥਾਂ ਵਰਗਾ ਬਣ ਗਏ ਰਾਜੇ ਮਹਾਰਾਜੇ ਬਣ ਕੇ ਨਵਾਬ ਕਈ ਬਣ ਕੇ ਕਈ ਸ਼ਖਸ ਸ਼ਹਿਨਸ਼ਾਹ ਬਣ ਗਏ ਨੇ ਸਾਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਦੁਨੀਆਂ ਤੇ ਕਿੰਨੇ ਕਿੱਸੇ ਆਸ਼ਿਕ ਮਾਸ਼ੂਕਾਂ ਦੇ ਕਿੰਨੇ ਹੀ ਦਰਦ ਸੁਣੀ ਦੇ ਇਸ਼ਕੇ ਦੀਆਂ ਹੂਕਾਂ ਦੇ ਲੇਕਿਨ ਫਰਹਾਦ ਜਿਹਾ ਕੋਈ ਲੱਗਦਾ ਦਿਲਦਾਰ ਨਹੀਂ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕਰ ਗਏ ਖਰੀ ਸਿਆਣੇ ਧਾਗੇ ਨੀ ਤੋੜੀ ਦੇ ਆਪਣੇ ਤਾਂ ਆਪਣੇ ਹੀ ਹੁੰਦੇ ਦੁੱਖ ਸੁੱਖ ਵਿੱਚ ਲੋੜੀ ਦੇ ਪੈ ਗਈਆਂ ਗੰਢਾਂ ਜਿੱਥੇ ਉੱਥੇ ਮੁੜ ਪਿਆਰ ਨੀ ਬਣਿਆ ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨੀ ਬਣਿਆ ਹਮਦਮ ਬਿਨ ਹੋਲੀ ਕਾਦੀ ਕਾਦੀ ਦੀਵਾਲੀ ਬਈ ਦਿਲ ਪਰ ਬਿਨ ਈਦ ਨੀ ਹੁੰਦੀ ਪੁੰਨਿਆ ਵੀ ਕਾਲੀ ਬਈ ਸੱਜਣਾ ਦੀ ਦੀਦ ਤੋਂ ਵੱਧ ਕੇ ਕੋਈ ਤਿਉਹਾਰ
ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਦੀ ਵੈਨਕੂਵਰ ਕੈਨੇਡਾ ਤੋਂ 778-724-0752 ਤੇ ਕੈਲੀਫੋਰਨੀਆ ਤੋਂ 559-512-1128 ਤੇ ਆਸਟ੍ਰੇਲੀਆ ਤੋਂ 61-039-013-4419 ਤੇ ਹਾਂਗਕਾਂਗ ਤੋਂ 8170-0136 ਤੇ ਯੂਨਾਈਟਿਡ ਕਿੰਗਡਮ ਤੋਂ 02-32-87-2141 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ
ਹਾਂਜੀ 9-4-6-3-7-3-3-3-0-9 ਇੰਡੀਆ ਦਾ ਇਹ ਸਟੂਡੀਓ ਨੰਬਰ ਹੈ ਔਰ ਇਸ ਵਕਤ ਜੀ ਜਿਹਨਾਂ ਸਾਡੇ ਸਰੋਤਿਆਂ ਨੇ ਮੈਸੇਜਿਸ ਦੇ ਰਾਹੀਂ ਸਾਂਝ ਪਾ ਲਈ ਹੈ ਜੀ ਆਓ ਸਾਂਝ ਪਾ ਲਈਏ ਜੀ ਉਹਨਾਂ ਦੇ ਨਾਲ ਵੀ ਦਲਬੀਰ ਸਿੰਘ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਦਲਬੀਰ ਜੀ ਆਸ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਔਰ ਨਾਲ ਹੀ ਨਾਲ ਰਾਮਜੀਤ ਖੰਗੂੜਾ ਜੀ ਦਾ ਸੁਨੇਹਾ ਵੀ ਆਇਆ ਹੈ ਸਤਿ ਸ੍ਰੀ ਅਕਾਲ ਪ੍ਰੋਗਰਾਮ ਸੁਣ ਰਹੇ ਹਾਂ ਬਹੁਤ ਵਧੀਆ ਚੱਲ ਰਿਹਾ ਹੈ ਗੁੱਡ ਈਵਨਿੰਗ ਕਹਿੰਦੇ ਨੇ ਤੇ ਗੀਤ ਸੁਣਨਾ ਚਾਹੁੰਦੇ ਨੇ ਹਰਭਜਨ ਮਾਨ ਦੀ ਆਵਾਜ਼ 'ਚ ਜੀ ਬਿਲਕੁਲ ਗੀਤ ਮੈਂ ਕੱਢ ਕੇ ਰੱਖਿਆ ਸੀ ਪਰ ਛਾਵੇਂ ਪਰ ਜਿਵੇਂ ਕਿ ਤੁਹਾਡੇ ਵੱਲੋਂ ਫਰਮਾਇਸ਼ ਆ ਗਈ ਹੈ ਕਾਲ ਜਲੰਧਰ ਤੋਂ ਤੇ ਫਿਰ ਆਪਾਂ ਜਲੰਧਰ ਵਾਲੀ ਕਾਲ ਲੈ ਲਾਂਗੇ ਸੋ ਥੈਂਕ ਯੂ ਸੋ ਮਚ ਸਾਂਝ ਪਾਉਣ ਦੇ ਲਈ ਔਰ ਜੀ ਇਸ ਵਕਤ ਜੇ ਇਨਫੋਰਮੇਸ਼ਨ ਦੇ ਵੱਲ ਚੱਲੀਏ ਜਾਣਕਾਰੀਆਂ ਦੇ ਵੱਲ ਚੱਲੀਏ ਤਾਂ ਵੱਖ ਵੱਖ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਔਰ ਦੇਸ਼ ਦੀ ਜੇ ਅਸੀਂ ਗੱਲ ਕਰੀਏ ਭਾਰਤ ਦੇਸ਼ ਦੀ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਠੀਕ ਹੋ ਗਏ ਨੇ ਜਲਦੀ ਹੀ ਏਮਜ਼ ਤੋਂ ਛੁੱਟੀ ਉਨ੍ਹਾਂ ਨੂੰ ਮਿਲ ਸਕਦੀ ਹੈ ਹਸਪਤਾਲ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸ੍ਰੀ ਸ਼ਾਹ ਨੂੰ 18 ਅਗਸਤ ਨੂੰ COVID-19 ਤੋਂ ਬਾਅਦ ਦੀ ਦੇਖਭਾਲ ਦੇ ਲਈ ਏਮਜ਼ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਔਰ ਏਮਜ਼ ਨੇ ਬਿਆਨ ਦੇ ਵਿੱਚ ਕਿਹਾ ਸੀਗਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ COVID-19 ਤੋਂ ਬਾਅਦ ਦੀ ਦੇਖਭਾਲ ਦੇ ਲਈ ਏਮਜ਼ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਹੁਣ ਉਹ ਠੀਕ ਹੋ ਗਏ ਨੇ ਤੇ ਛੇਤੀ ਉਨ੍ਹਾਂ ਨੂੰ ਛੁੱਟੀ ਵੀ ਮਿਲ ਜਾਏਗੀ ਔਰ ਉਧਰ ਹੀ ਜੇ ਅਸੀਂ ਗੱਲ ਕਰੀਏ CBI ਦੇ ਦੁਆਰਾ ਕੀਤੀ ਗਈ ਬੇਨਤੀ ਦੇ ਆਧਾਰ ਤੇ ਮੁੰਬਈ ਪੁਲਿਸ ਨੇ ਅਦਾਕਾਰਾ ਰੀਆ ਚੱਕਰਵਰਤੀ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ ਦੱਸ ਦਈਏ ਕਿ ਅਭਿਨੇਤਾ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਦੇ ਲਈ ਮੁੰਬਈ ਪੁੱਜੇ ਹੋਏ CBI ਅਧਿਕਾਰੀਆਂ ਨੇ ਪੁਲਿਸ ਨੂੰ ਬੇਨਤੀ ਕੀਤੀ ਸੀ ਕਿ ਅਦਾਕਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਂਕਿ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਸੀਗਾ ਕਿ ਉਸਦੀ ਤੇ ਉਸਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਤੇ ਉਸਨੇ ਮੁੰਬਈ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਤੇ ਇਸੇ ਦੌਰਾਨ ਰੀਆ ਸੀਬੀਆਈ ਦੇ ਵੱਲੋਂ ਅੱਜ ਮੁੜ ਪੁੱਛ ਪੜਤਾਲ ਦੇ ਲਈ ਏਜੰਸੀ ਦੇ ਅਧਿਕਾਰੀਆਂ ਦੇ ਕੋਲ ਪੁੱਜੀ ਔਰ ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਇਸ ਅਦਾਕਾਰਾ ਨੂੰ ਸੁਸ਼ਾਂਤ ਮੌਤ ਦੇ ਮਾਮਲੇ ਦੇ ਵਿਚ ਤਲਬ ਕੀਤਾ ਗਿਆ। ਔਰ ਉਧਰ ਹੀ ਜੇ ਅਸੀਂ ਗੱਲ ਕਰੀਏ ਅਸੀਂ ਪੰਜਾਬ ਦੀ ਤਾਂ ਪੰਜਾਬ ਦੇ ਵਿਚ ਖਾਸ ਤੌਰ ਤੇ ਜਲੰਧਰ ਦੇ ਬਾਡੀ ਬਿਲਡਰ ਮਾਡਲ ਤੇ ਫਿਟਨੈਸ ਕੋਚ ਸਤਨਾਮ ਖੱਟੜਾ ਦਿਲ ਦੇ ਦੌਰੇ ਦੇ ਕਾਰਨ ਮੌਤ ਹੋ ਗਈ ਆ। ਤੜਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ 31 ਸਾਲ ਦੇ ਸੀਗੇ। ਕਿਸੇ ਵੇਲੇ ਦੇ ਨਸ਼ੇੜੀ ਨੇ ਇਸ ਦਲਦਲ ਦੇ ਵਿਚੋਂ ਨਿਕਲ ਕੇ 8 ਸਾਲ ਪਹਿਲਾਂ ਬਾਡੀ ਬਿਲਡਿੰਗ ਦੇ ਖੇਤਰ ਦੇ ਵਿਚ ਕਦਮ ਰੱਖਿਆ ਸੀ ਔਰ ਉਸਦੇ ਕੋਚ ਰੋਹਿਤ ਖੇੜਾ ਨੇ ਸੋਸ਼ਲ ਮੀਡੀਆ ਤੇ ਇਸ ਬਾਬਤ ਐਲਾਨ ਕੀਤਾ ਔਰ ਸਤਨਾਮ ਦੇ ਸਿਹਤ ਪ੍ਰਤੀ ਸਮਰਪਣ ਕਾਰਨ ਨੌਜਵਾਨ ਉਸਦੇ ਕਾਇਲ ਸਨ। ਉਸਦੇ ਇੰਸਟਾਗ੍ਰਾਮ ਤੇ ਵੀ ਕਾਫੀ ਫਾਲੋਵਰ ਸਨ ਤੇ ਕੁਝ ਬੀਤੇ ਦਿਨਾਂ ਤੋਂ ਉਹਦੀ ਹਾਲਤ ਜਿਹੜੀ ਆ ਠੀਕ ਨਹੀਂ ਸੀਗੀ। ਔਰ ਦੂਜੇ ਹੀ ਪਾਸੇ ਜੇ ਅਸੀਂ ਗੱਲ ਕਰੀਏ ਬਠਿੰਡੇ ਦੀ, ਹਾਂਜੀ ਸ਼ਹਿਰ ਬਠਿੰਡਾ ਇੱਥੇ ਕੋਰੋਨਾ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਵੱਧ ਰਹੀ ਹੈ। ਦੱਸਿਆ ਗਿਆ ਕਿ ਬਠਿੰਡਾ ਦੇ ਹਸਪਤਾਲਾਂ ਦੇ ਵਿਚ ICU ਬਿਸਤਰੇ ਤੇ ਵੈਂਟੀਲੇਟਰਾਂ ਦੀ ਘਾਟ ਦੇ ਮੱਦੇਨਜ਼ਰ ਕੋਵਿਡ-19 ਦੇ ਮਰੀਜ਼ਾਂ ਨੂੰ ਇੱਥੋਂ 70 ਕਿਲੋਮੀਟਰ ਦੂਰ ਫਰੀਦਕੋਟ ਮੈਡੀਕਲ ਕਾਲਜ ਵਿਚ ਰੈਫਰ ਕੀਤਾ ਜਾ ਰਿਹਾ। ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਦੇ ਵਿਚੋਂ 1318 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਨੇ ਔਰ ਬੀਤੇ 24 ਘੰਟੇ ਦੇ ਦੌਰਾਨ 111 ਪਾਜ਼ੇਟਿਵ ਹੋਰ ਸਾਹਮਣੇ ਆ ਗਏ ਨੇ। ਤੇ ਉਧਰ ਹੀ ਅਸੀਂ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਸੈਕਟਰ 25 ਦੇ ਵਿਚ ਸੜਕ ਕਿਨਾਰੇ ਬਣੀਆਂ ਕੁਝ ਝੁੱਗੀਆਂ ਦੇ ਵਿਚ ਅੱਜ ਅਚਾਨਕ ਹੀ ਅੱਗ ਲੱਗ ਗਈ ਤੇ ਫਿਲਹਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਭਿਆਨਕ ਅੱਗ ਦੇ ਵਿਚ ਤਕਰੀਬਨ 7 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ। ਫਾਇਰ ਸਟੇਸ਼ਨ ਸੈਂਟਰ 11 ਤੋਂ ਇਹ ਜਾਣਕਾਰੀ ਮਿਲੀ ਹੈ ਕਿ ਘਟਨਾ ਕਰੀਬ ਦੁਪਹਿਰ 2 ਵਜੇ ਹੋਈ ਸੀਗੀ ਤੇ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਕੁੱਲ 4 ਫਾਇਰ ਟੈਂਡਰ ਭੇਜੇ ਗਏ ਸਨ। ਹਾਂਜੀ ਤੇ ਉਧਰ ਗੱਲ ਅਸੀਂ ਕਰ ਲਈਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ਼ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਨੇ। ਹੁਣ ਪ੍ਰਤਾਪ ਬਾਜਵਾ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਵੀ ਇਸ ਬਹੁ ਕਰੋੜੀ ਘਪਲੇ ਦੇ ਲਈ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਹੈ। ਦਲਜੀਤ ਚੀਮਾ ਨੇ ਕਿਹਾ ਕਿ ਦੋਸ਼ ਲਾਉਂਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਸਕਾਲਰਸ਼ਿਪ ਵੰਡ ਦੇ ਵਿਚ ਘੁਟਾਲਾ ਕੀਤਾ ਹੈ। ਉਨ੍ਹਾਂ ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਤੇ ਪੰਜਾਬ ਦੇ ਜਿਹੜੇ ਮੰਤਰੀ ਨੇ ਉਨ੍ਹਾਂ ਨੂੰ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨਾਲ ਧੋਖਾ ਕੀਤਾ ਹੈ ਔਰ ਉਨ੍ਹਾਂ ਦੇ ਪੈਸੇ ਖਾਤੇ ਨੇ, ਇਸ ਸਬੰਧੀ ਉਨ੍ਹਾਂ ਨੇ ਗੱਲ ਕੀਤੀ ਹੈ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ 'ਚ ਵੀ ਇਹ ਮੁੱਦਾ ਗੂੰਜਿਆ ਸੀ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਉਧਰ ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ 'ਚ ਕਿਸੇ ਵੀ ਜਾਂਚ ਏਜੰਸੀ ਦਾ ਸਾਹਮਣਾ ਕਰਨ ਨੂੰ ਤਿਆਰ ਹਨ। ਹਾਂਜੀ ਸੋ ਬਹੁਤ ਸਾਰੀਆਂ ਜਾਣਕਾਰੀਆਂ ਇਸ ਵਕਤ ਹੋ ਗਈਆਂ ਨੇ ਤੇ ਫਿਲਹਾਲ ਇੱਕ ਗੀਤ ਦੇ ਵੱਲ ਚੱਲਾਂਗੇ। ਗੀਤ ਦੇ ਉਸ ਪਾਰ ਕੁਛ ਰਸੋਈ ਦੀਆਂ ਗੱਲਾਂ ਕਰਾਂਗੇ। ਹਾਂਜੀ ਰਸੋਈ ਵੱਲ ਲੈ ਕੇ ਚੱਲਾਂਗੇ। ਰਸੋਈ ਦੇ ਵਿਚ ਜਿਹੜੀਆਂ ਆਮ ਹੀ ਘਟਨਾਵਾਂ ਹੋ ਜਾਂਦੀਆਂ ਨੇ, ਦੁਰਘਟਨਾਵਾਂ ਹੋ ਜਾਂਦੀਆਂ ਨੇ, ਜਿਨ੍ਹਾਂ ਤੋਂ ਬਚਿਆ ਜਾ ਸਕਦਾ ਹੈ, ਕਿਹੜੀ ਕਿਹੜੀ ਖਾਸ ਗੱਲਾਂ ਨੇ ਜਿਨ੍ਹਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਸੋ ਸ਼ੇਅਰ ਕਰਾਂਗੇ ਤੁਹਾਡੇ ਨਾਲ ਗੀਤ ਤੋਂ ਬਾਅਦ।
ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ, ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ, ਅੱਜ ਸੱਜਣਾ ਦੀ ਆਈ ਏ ਸਾਨੂੰ ਕਾਲ ਜਲੰਧਰ ਤੋਂ, ਮੁੱਦਤ ਮਗਰੋਂ ਪੁੱਛਿਆ ਏ ਉਹਨਾਂ ਹਾਲ ਜਲੰਧਰ ਤੋਂ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ, ਅੱਜ ਸੱਜਣਾ ਦੀ ਸੱਜਣਾ ਨੂੰ ਸਾਡੀ ਯਾਦ ਨਹੀਂ ਭੁੱਲੀ, ਅੱਖੀਓ ਓਲੇ ਹੋਇਆ ਮੁੱਦਤ ਬਾਅਦ ਨਹੀਂ ਭੁੱਲੀ।
ਜਲੰਧਰ ਤੋਂ ਤਾਂ ਨੀ ਪਰ ਫਰਾਂਸ ਤੋਂ ਕਾਲ ਜ਼ਰੂਰ ਆ ਗਈ ਹੈ ਸਾਨੂੰ ਤੇ ਵੇਖਦੇ ਹਾਂ ਕੌਣ ਨੇ ਕਿੱਥੋਂ ਨੇ ਜੀ ਸਵਾਗਤ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਸੰਜੀਤ ਜੀ
ਸਤਿ ਸ਼੍ਰੀ ਅਕਾਲ ਜੀ ਔਰ ਮੱਖਣ ਸਿੰਘ ਜੀ ਇਸ ਵੇਲੇ ਸਾਡੇ ਨਾਲ ਜੁੜੇ ਨੇ ਫਰਾਂਸ ਤੋਂ ਹਨਾ ਜੀ ਫਰਾਂਸ ਚ ਕਿਹੜੀ ਜਗ੍ਹਾ ਮੱਖਣ ਜੀ
ਹਾਂਜੀ ਅਸੀਂ ਇੱਥੇ ਪੈਰਸ ਰਾਜਧਾਨੀ ਜਿੱਦਾਂ ਸਾਡੀ ਪੈਰਸ ਆ ਉੱਥੇ ਰਹਿੰਦੇ ਹਾਂ ਜੀ
ਅੱਛਾ ਜੀ ਚਲੋ ਬਹੁਤ ਵਧੀਆ ਕੀ ਹਾਲ ਚਾਲ ਜੀ ਕਿਵੇਂ ਲੰਘ ਰਹੀ ਹੈ ਜ਼ਿੰਦਗੀ
ਠੀਕ ਹੈ ਜੀ ਇੱਥੇ ਵੈਸੇ ਹੁਣ ਤਾਂ ਬਿਮਾਰੀ ਇੱਥੇ ਦਾ ਹਾਲਾਤ ਹੁਣ ਠੀਕ ਚੱਲ ਰਹੇ ਹੁਣ ਬੱਚਿਆਂ ਦੇ ਸਕੂਲ ਵੀ ਇੱਥੇ ਖੁੱਲ ਰਹੇ ਆ ਸੋਮਵਾਰ ਤੋਂ
ਅੱਛਾ ਜੀ ਠੀਕ ਹੈ ਜੀ ਅੱਛਾ ਸਕੂਲ ਦੇ ਵਿੱਚ ਕੋਈ ਖਾਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਫਿਰ
ਹਾਂਜੀ ਇੱਦਾਂ ਹੁਣ ਸੋਮਵਾਰ ਤੋਂ ਬਾਅਦ ਸ਼ੁਰੂ ਹੋ ਜਾਣੀਆਂ ਤੇ ਬਾਕੀ ਉੱਥੇ ਬਹਿਣ ਦਾ ਕੋਈ ਕਲਾਸਾਂ ਅੰਦਰ ਬੱਚੇ ਕਿੰਨੇ ਕਿੰਨੇ ਬਿਠਾਉਂਦੇ ਆ ਉਹਨੂੰ ਪਤਾ ਲੱਗੂਗਾ ਜੀ ਸੋਮਵਾਰ ਤੋਂ ਬਾਅਦ
ਅੱਛਾ ਜੀ ਚਲੋ ਠੀਕ ਹੋ ਗਿਆ ਸੋ ਕੁਛ ਦੇਸ਼ ਤਾਂ ਬਿਲਕੁਲ ਜੀ ਦੁਬਾਰਾ ਤੋਂ ਆਪਣੀ ਰੂਟੀਨ ਦੇ ਵਿੱਚ ਵਾਪਸ ਆ ਰਹੇ ਨੇ ਕਿ ਸਕੂਲ ਖੁੱਲ ਰਹੇ ਨੇ ਤੇ ਬਹੁਤ ਵਧੀਆ ਸੀ ਮੱਖਣ ਜੀ ਕੁਛ ਹੋਰ ਕਹਿਣਾ ਚਾਹੋਗੇ
ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹਾਜ਼ਰੀ ਲਾ ਦਿਓ
ਜੀ ਲੱਗ ਗਈ ਹੈ ਹਾਜ਼ਰੀ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਜੀ ਸੁਣਨ ਦੇ ਲਈ ਜੀ ਸੋ ਦੋਸਤੋ ਪ੍ਰੋਗਰਾਮ ਬਿਲਕੁਲ ਜੀ ਇਸ ਵਕਤ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ ਔਰ ਜੇਕਰ ਅਸੀਂ ਚੱਲੀਏ ਜੀ ਆਪਣੀ ਆਪਣੀ ਰਸੋਈ ਦੇ ਵੱਲ ਹਾਂਜੀ ਸਾਡੀ ਰਸੋਈ ਖਾਣਾ ਜਿਹੜਾ ਹੈ ਬਣਾਉਣਾ ਬਹੁਤ ਸਾਰੇ ਕੰਮ ਜਿਹੜੇ ਨੇ ਰਸੋਈ ਦੇ ਵਿੱਚ ਹੁੰਦੇ ਨੇ ਔਰ ਅਕਸਰ ਮਹਿਲਾਵਾਂ ਦਾ ਜ਼ਿਆਦਾਤਰ ਟਾਈਮ ਜਿਹੜਾ ਉਹ ਕਿਚਨ ਦੇ ਵਿੱਚ ਹੀ ਲੰਘਦਾ ਹੈ ਪਰ ਇੱਕ ਰਿਪੋਰਟ ਸਾਹਮਣੇ ਆਈ ਹੈ ਜੀ ਕਿ ਘਰਾਂ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਦੁਰਘਟਨਾਵਾਂ ਹੁੰਦੀਆਂ ਨੇ 86% ਘਰੇਲੂ ਘਟਨਾਵਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ 66% ਮਹਿਲਾਵਾਂ ਜਿਹੜੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਖਾਸ ਤੌਰ ਤੇ ਔਰ ਕੀ ਕਾਰਨ ਹੈ ਕਿ ਕਿਹੜੀ ਕਿਹੜੀਆਂ ਅਜਿਹੀਆਂ ਦੁਰਘਟਨਾਵਾਂ ਨੇ ਉਹ ਹੁੰਦੀਆਂ ਨੇ ਹਾਂਜੀ ਜੇਕਰ ਅਸੀਂ ਸਾਫ ਸਫਾਈ ਦੀ ਗੱਲ ਕਰੀਏ ਸਾਡਾ ਕਿਚਨ ਜੇਕਰ ਸਾਫ ਸੁਥਰਾ ਹੈ ਤਾਂ ਕਈ ਵੱਡੇ ਹਾਦਸੇ ਜਿਹੜੇ ਨੇ ਉਹ ਟਲ ਸਕਦੇ ਨੇ ਉਦਾਹਰਣ ਦੇ ਤੌਰ ਤੇ ਉੱਤੇ ਚਿਮਨੀ ਦੀ ਸਫਾਈ ਨੂੰ ਹੀ ਲੈ ਲਿੱਤਾ ਜਾਵੇ ਜੇਕਰ ਚਿਮਨੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਚਿਕਨਾਈ ਹੈ ਤੁਹਾਨੂੰ ਪਤਾ ਕਿ ਅਕਸਰ ਚਿਕਨਾਈ ਬਹੁਤ ਜ਼ਿਆਦਾ ਜੰਮ ਜਾਂਦੀ ਹੈ ਔਰ ਬੜੀ ਜਲਦੀ ਹੁੰਦਾ ਇਸ ਤਰ੍ਹਾਂ ਔਰ ਸਮੇਂ ਸਮੇਂ ਦੇ ਉੱਤੇ ਜੇਕਰ ਇਸ ਨੂੰ ਸਾਫ ਨਾ ਕੀਤਾ ਜਾਏ ਤਾਂ ਇਹ ਚਿਕਨਾਈ ਅੱਗ ਵੀ ਫੜ ਸਕਦੀ ਹੈ ਤੇ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੀ ਹੈ ਔਰ ਦੂਜੀ ਗੱਲ ਹੈਗੀ ਜੀ ਕਿ ਕਿਚਨ ਦਾ ਫਰਸ਼ ਹਾਂਜੀ ਇਸ ਤੋਂ ਇਲਾਵਾ ਕਿਚਨ ਦਾ ਜਿਹੜਾ ਫਰਸ਼ ਹੈ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਕਈ ਵੱਡੇ ਹਾਦਸੇ ਜਿਹੜੇ ਨੇ ਟਾਲੇ ਜਾ ਸਕਦੇ ਨੇ ਇਸ ਦੇ ਬਾਰੇ ਵਿੱਚ ਇੱਕ ਰਿਐਲਿਟੀ ਸ਼ੋਅ ਮਾਸਟਰ ਸ਼ੈਫ ਸੀਜ਼ਨ 2 ਦੀ ਟਾਪ ਫਾਈਨਲਿਸਟ ਰਹਿ ਚੁੱਕੀ ਵਿਜੇ ਲਕਸ਼ਮੀ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਰਸੋਈ ਦੇ ਕੰਮ ਦੇ ਦੌਰਾਨ ਜੇਕਰ ਫਰਸ਼ ਦੇ ਉੱਤੇ ਪਾਣੀ ਗਿਰ ਜਾਏ ਨਾ ਤਾਂ ਸਭ ਕੰਮ ਛੱਡ ਕੇ ਪਹਿਲਾਂ ਪਾਣੀ ਨੂੰ ਸਾਫ਼ ਕਰੋ ਕਿਉਂਕਿ ਪਾਣੀ ਦੇ ਉੱਤੇ ਪੈਰ ਪੈਂਦੇ ਹੀ ਫਿਸਲਣ ਦਾ ਡਰ ਰਹਿੰਦਾ ਤੇ ਹੋ ਸਕਦਾ ਹੱਥ ਦੇ ਵਿੱਚ ਕੋਈ ਗਰਮ ਜਾਂ ਭਾਰੀ ਸਮਾਨ ਹੋਵੇ ਇਹਦੇ ਨਾਲ ਵੀ ਸੱਟ ਲੱਗਣ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਹੈ ਪਾਣੀ ਦੇ ਫਿਸਲਣ ਤੋਂ ਇਲਾਵਾ ਰਸੋਈ ਦੇ ਵਿੱਚ ਗਿਰਨ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਔਰ ਜਿਵੇਂ ਰਸੋਈ ਦੇ ਵਿੱਚ ਉੱਚੇ ਥਾਂ ਦੇ ਉੱਤੇ ਜਿਹੜਾ ਸਮਾਨ ਰੱਖਿਆ ਹੁੰਦਾ ਉਸ ਨੂੰ ਉਤਾਰਨ ਦੇ ਲਈ ਕੀ ਹੈ ਕਿ ਹਮੇਸ਼ਾ ਪੌੜੀਆਂ ਦਾ ਜਾਂ ਸੀੜੀਆਂ ਜਿਹਨੂੰ ਆਪਾਂ ਕਹਿ ਲੈਂਦੇ ਸਟੈਪ ਕਹਿ ਲੈਂਦੇ ਹਾਂ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਉਹ ਬਾਜ਼ਾਰਾਂ ਦੇ ਵਿੱਚ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਕਿਸੇ ਚੇਅਰ ਜਾਂ ਟੇਬਲ ਦੇ ਉੱਤੇ ਭਰੋਸਾ ਜਿਹੜਾ ਉਹ ਨਾ ਹੀ ਕੀਤਾ ਜਾਵੇ ਤਾਂ ਚੰਗਾ ਔਰ ਉਨਾ ਹੀ ਸਮਾਨ ਫੜ ਕੇ ਰਸੋਈ ਦੇ ਵਿੱਚ ਇਧਰ ਤੋਂ ਉਧਰ ਜਾਓ ਜਿੰਨਾ ਕਿ ਫੜਨ ਦੇ ਵਿੱਚ ਆਸਾਨੀ ਹੋਵੇ ਤੇ ਰਸਤਾ ਆਸਾਨੀ ਦੇ ਨਾਲ ਦੇਖੇ ਤੇ ਚੱਲਣ ਦੇ ਵਿੱਚ ਵੀ ਆਸਾਨੀ ਹੋਵੇ ਸੋ ਕਈ ਵਾਰੀ ਜ਼ਿਆਦਾ ਭਾਰ ਔਰ ਜਲਦੀ ਦੇ ਨਾਲ ਕੰਮ ਨਿਪਟਾਉਣ ਦੇ ਚੱਕਰ ਦੇ ਵਿੱਚ ਅਸੀਂ ਬਹੁਤ ਸਾਰਾ ਸਮਾਨ ਚੱਕ ਲੈਂਦੇ ਹਾਂ ਫੜ ਲੈਂਦੇ ਹਾਂ ਪਰ ਉੱਥੇ ਹੀ ਗੜਬੜ ਹੋ ਜਾਂਦੀ ਹੈ ਰਸੋਈ ਦੇ ਦਰਵਾਜ਼ਿਆਂ ਦੇ ਉੱਤੇ ਜੇਕਰ ਕੋਈ ਸਮਾਨ ਰੱਖਿਆ ਹੈ ਤਾਂ ਉਹ ਵੀ ਨਾ ਹੀ ਰੱਖਿਆ ਜਾਵੇ ਤਾਂ ਚੰਗਾ ਕਿਉਂਕਿ ਕਈ ਵਾਰੀ ਸਮਾਨ ਦੀ ਟੱਕਰ ਦੇ ਨਾਲ ਵੀ ਗਿਰਨ ਦਾ ਜਿਹੜਾ ਡਰ ਹੈ ਉਹ ਰਹਿੰਦਾ ਹੈ ਆਉਂਦੇ ਜਾਂਦੇ ਤੇ ਦੂਸਰੀ ਗੱਲ ਜੀ ਸਹੀ ਪਹਿਰਾਵਾ ਹਾਂਜੀ ਰਸੋਈ ਦੇ ਲਈ ਨਾ ਸਹੀ ਕੱਪੜਿਆਂ ਦੀ ਚੋਣ ਕਰਨੀ ਬਹੁਤ ਮਹੱਤਵਪੂਰਨ ਹੈ ਮਹਿਲਾਵਾਂ ਕੀ ਕਰਦੀਆਂ ਨੇ ਕਿ ਹਮੇਸ਼ਾ ਇਹ ਇਸ ਗੱਲ ਤੋਂ ਚੁੱਕ ਜਾਂਦੀਆਂ ਨੇ ਖਾਸ ਤੌਰ ਦੇ ਉੱਤੇ ਕੰਮ ਕਾਜੀ ਜਿਹੜੀਆਂ ਮਹਿਲਾਵਾਂ ਹੁੰਦੀਆਂ ਨੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਦਫ਼ਤਰ ਜਾਣ ਦੀ ਜਲਦੀ ਹੁੰਦੀ ਹੈ ਨਾਇਲੋਨ ਸਿਲਕ ਜਾਂ ਦੂਸਰਾ ਸਿੰਥੈਟਿਕ ਕੱਪੜਾ ਜਿਹੜਾ ਉਹ ਪਾਇਆ ਹੁੰਦਾ ਤੇ ਰਸੋਈ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਜਦਕਿ ਰਸੋਈ ਦੇ ਵਿੱਚ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਨਿਯਮ ਇਹੀ ਹੈ ਕਿ ਸੂਤੀ ਕੱਪੜੇ ਪਾ ਕੇ ਜਾਇਆ ਜਾਵੇ ਸੂਤੀ ਕੱਪੜਿਆਂ ਨੂੰ ਛੱਡ ਕੇ ਹਰ ਫੈਬਰਿਕ ਜਿਹੜਾ ਹੈ ਜਲਦੀ ਅੱਗ ਵੀ ਫੜ ਲੈਂਦਾ ਔਰ ਐਪਰਨ ਦਾ ਇਸਤੇਮਾਲ, ਹਾਂਜੀ ਐਪਰਨ ਪਹਿਨਣਾ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੂੰ ਬੋਝਾ ਵੀ ਲੱਗਦਾ ਹੈ, ਜਦੋਂ ਕਿ ਰਸੋਈ ਦੇ ਵਿੱਚ ਸੁਰੱਖਿਆ ਕਵਚ ਦੀ ਤਰ੍ਹਾਂ ਹੀ ਕੰਮ ਕਰਦਾ। ਅੱਗ ਦੀ ਛੋਟੀ ਜਿਹੀ ਚਿੰਗਾਰੀ ਜਿਹੜੀ ਹੈ ਪੂਰੇ ਕੱਪੜੇ ਦੇ ਵਿੱਚ ਅੱਗ ਲਗਾ ਸਕਦੀ ਹੈ, ਪਰ ਜੇਕਰ ਐਪਰਨ ਪਾਇਆ ਹੋਵੇਗਾ ਤਾਂ ਇਸ ਚਿੰਗਾਰੀ ਨੂੰ ਕੱਪੜਿਆਂ ਤੱਕ ਪਹੁੰਚਣ ਤੋਂ ਰੋਕਦਾ ਹੈ। ਇਸ ਪਹਿਨਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਹ ਕੱਪੜੇ ਦੇ ਨਾਲ ਬੰਨਿਆ ਰਹਿੰਦਾ ਹੈ ਤੇ ਕਈ ਵਾਰੀ ਕੱਪੜੇ ਹਵਾ ਦੇ ਵਿੱਚ ਉੱਡ ਕੇ ਵੀ ਜਲਦੇ ਹੋਏ ਬਰਨਰ ਤੱਕ ਪਹੁੰਚ ਜਾਂਦੇ ਨੇ, ਪਰ ਐਪਰਨ ਏਦਾਂ ਹੋਣ ਤੋਂ ਬਚਾ ਲੈਂਦਾ ਹੈ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਖਿਆਲ ਜਿਹੜਾ ਉਹ ਰੱਖਿਆ ਜਾ ਸਕਦਾ ਕਿਚਨ ਦੇ ਵਿੱਚ, ਜਿਨ੍ਹਾਂ ਨਾਲ ਵੱਡੇ ਵੱਡੇ ਹਾਦਸੇ ਹੋਣ ਤੋਂ ਬਚਿਆ ਜਾ ਸਕਦਾ ਹੈ। ਸੋ ਛੋਟੀਆਂ ਛੋਟੀਆਂ ਗੱਲਾਂ ਦਾ ਖਿਆਲ ਰੱਖੀਏ ਔਰ ਬਿਲਕੁਲ ਜੀ ਸੇਫਲੀ ਆਪਣੇ ਕਿਚਨ ਦੇ ਵਿੱਚ ਕੰਮ ਕਰੀਏ ਤੇ ਜ਼ਰੂਰ ਖਿਆਲ ਰੱਖੀਏ ਜੀ। ਸੋ ਇੱਥੇ ਸਾਡੇ ਕੋਲ ਹਰਦਿਆਲ ਸਿੰਘ ਜੀ ਦਾ ਸੁਨੇਹਾ ਆਇਆ ਹੈ, ਗੁੱਡ ਇਨਫੋਰਮੇਸ਼ਨ ਦੇ ਰਹੇ ਹੋ ਵਰਲਡ ਦੀ, ਥੈਂਕ ਯੂ ਜੀ, ਸ਼ੁਕਰੀਆ ਹਰਦਿਆਲ ਜੀ ਬੋਸਟਨ ਤੋਂ ਜੁੜੇ ਤੁਸੀਂ। ਔਰ ਰਾਮਜੀਤ ਜੀ ਵੀ ਕਹਿੰਦੇ ਨੇ ਕਿ ਵਧੀਆ ਪ੍ਰੋਗਰਾਮ, ਲਾਜਵਾਬ ਪੇਸ਼ਕਾਰੀ ਜੀ, ਬਹੁਤ ਮਿਹਰਬਾਨੀ ਤੁਹਾਡੀ ਵੀ ਸੁਣਨ ਦੇ ਲਈ ਪ੍ਰੋਗਰਾਮ ਨੂੰ। 2 ਮਿੰਟ ਰਹਿ ਗਏ ਨੇ ਤੇ ਜਾਂਦੇ ਜਾਂਦੇ ਗੁਰਪ੍ਰੀਤ ਕੈਂਥ ਜੀ ਦੀ ਪਸੰਦ ਦਾ ਗੀਤ ਸੁਣਦੇ ਜਾਵਾਂਗੇ। ਹਾਂਜੀ ਫੰਡ ਰੇਜ਼ਿੰਗ ਵੀਕ ਚੱਲ ਰਿਹਾ ਜੀ, ਔਰ ਇਸ ਵੀਕ ਦੇ ਵਿੱਚ ਜੇਕਰ ਤੁਸੀਂ ਵੀ ਆਪਣਾ ਹਿੱਸਾ ਪਾਉਣਾ ਚਾਹੁੰਦੇ ਹੋ, ਫੰਡ ਦੇਣਾ ਚਾਹੁੰਦੇ ਹੋ, ਤਾਂ ਸਾਡੀ ਵੈਬਸਾਈਟ ਹੈ chanpardesi.com, ਉੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ ਚੰਦ ਪਰਦੇਸੀ ਮੀਡੀਆ ਗਰੁੱਪ ਦੇ ਨਾਮ ਨਾਲ ਫੇਸਬੁੱਕ ਪੇਜ ਹੈ, ਉੱਥੇ ਲਿੰਕ ਦਿੱਤਾ ਹੋਇਆ, ਉੱਥੇ ਜਾ ਕੇ ਵੀ ਤੁਸੀਂ ਉਹ ਲਿੰਕ ਤੇ ਕਲਿੱਕ ਕਰ ਸਕਦੇ ਹੋ। ਔਰ ਇਸ ਤੋਂ ਇਲਾਵਾ ਕੁਝ ਫੋਨ ਨੰਬਰ ਵੀ ਉੱਥੇ ਦਿੱਤੇ ਹੋਏ ਨੇ, ਤੁਸੀਂ ਨੋਟ ਕਰ ਸਕਦੇ ਹੋ ਤੇ ਬਿਲਕੁਲ ਜੀ ਸਾਂਝ ਪਾਈ ਜਾ ਸਕਦੀ ਹੈ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਇੰਨੀ ਸਪੋਰਟ ਕਰਨ ਦੇ ਲਈ, ਰੇਡੀਓ ਚੰਦ ਪਰਦੇਸੀ ਨੂੰ ਸਾਥ ਦੇਣ ਦੇ ਲਈ, ਔਰ ਤੁਹਾਡੇ ਪਿਆਰ ਔਰ ਸਤਿਕਾਰ ਦੇ ਸਦਕਾ ਹੀ ਅਸੀਂ ਪ੍ਰੋਗਰਾਮ ਇਸੇ ਤਰ੍ਹਾਂ ਪੇਸ਼ ਕਰਦੇ ਰਹਾਂਗੇ, ਵੱਖ ਵੱਖ ਤਰ੍ਹਾਂ ਦੇ ਵਧੀਆ ਵਧੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਅੱਜ ਦੇ ਲਈ ਇੰਨਾ ਹੀ ਕਬੂਲ ਕਰਨਾ ਤੇ ਆਪਾਂ ਮਿਲਾਂਗੇ ਜੀ ਫਿਰ ਮੰਡੇ ਨੂੰ। ਤੁਹਾਨੂੰ ਪਤਾ ਕਿ ਸੋਮਵਾਰ ਤੋਂ ਸ਼ੁੱਕਰਵਾਰ ਰੰਗਲੀ ਬੋਲ ਪ੍ਰੋਗਰਾਮ ਰਾਤ 10:30 ਭਾਰਤੀ ਸਮੇਂ ਮੁਤਾਬਕ ਔਰ ਸ਼ਿਕਾਗੋ ਸਮੇਂ ਦੁਪਹਿਰ 12:00। ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਇਜਾਜ਼ਤ, ਹੈਪੀ ਵੀਕਐਂਡ।
ਕਿਆ ਬਾਤ ਹੈ, ਕਿਆ ਬਾਤ ਹੈ, ਉਹਨੂੰ ਵੀ ਨੀ ਮੇਰੇ ਵਾਂਗ ਦੱਸਿਆ ਹੋਣਾ ਕਿ ਕੱਲ ਉਹਦੇ ਹਿੱਸੇ ਧੋਖਿਆਂ ਦੀ ਆਈ ਰਾਤ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ। ਕਿਆ ਬਾਤ ਹੈ ਬਿਜਤਾ, ਕਿਆ ਬਾਤ ਹੈ, ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ। ਪਹਿਲਾਂ ਪੱਖਾ ਝੂਠਾ ਜਿਹਾ ਰੋਇਆ ਹੋਵੇਗਾ, ਫੇਰ ਉਹਦੇ ਮੋਢੇ ਉੱਤੇ ਸੋਇਆ ਹੋਵੇਗਾ। ਗੱਲ ਰਸਮਾਂ ਤੂੰ ਜਿਸ ਮਾਂ ਤੇ ਮੁੱਕੀ ਹੋਣੀ ਐ, ਉਹ ਵੀ ਮੇਰੇ ਵਾਂਗ ਅੱਕ ਚੁੱਕੀ ਹੋਣੀ ਐ। ਬਾਲੀ ਪਰੇਸ਼ਾਨ ਵੇ ਮੈਂ ਸੋਚ ਕੇ ਹੈਰਾਨ, ਚੱਲ ਉਹਦੇ ਨਾਲ ਇੱਕ ਤਾਂ ਨਿਭਾਈ ਰਾਤ ਹੈ। ਕਿਆ ਬਾਤ ਹੈ ਬਿਜਤਾ, ਕਿਆ ਬਾਤ ਹੈ, ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ। ਕਿਆ ਬਾਤ ਹੈ ਬਿਜਤਾ, ਕਿਆ ਬਾਤ ਹੈ, ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ। ਕਿਹੜੇ ਸ਼ਹਿਰ ਮਿਲੇ ਸੀ ਥਾਂ ਦੱਸ ਦੇ ਵੇ, ਥਾਂ ਦੱਸ ਦੇ, ਚੱਲ ਬਾਕੀ ਛੱਡ ਮੈਨੂੰ ਪੋਲੀ ਨਾਰਦਾ, ਨਾ ਦੱਸ ਦੇ ਵੇ ਨਾ ਦੱਸ ਦੇ, ਆਉਂਦੀ ਜੇ ਸ਼ਰਮ ਵੇ ਮੈਂ ਉਹਨੂੰ ਪੁੱਛ ਲੂੰ, ਜੱਟਾ ਉਹਨੇ ਕਿੱਦਾਂ ਤੇਰੇ ਨਾਲ ਲੰਘਾਈ ਰਾਤ ਹੈ। ਕਿਆ ਬਾਤ ਹੈ ਵੇ ਜੱਟਾ, ਕਿਆ ਬਾਤ ਹੈ, ਕੱਲ ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ। ਕਿਆ ਬਾਤ ਹੈ ਵੇ ਜੱਟਾ, ਕਿਆ ਬਾਤ ਹੈ, ਦੱਸੀ ਕਿਹਦੇ ਨਾਲ ਬਿਤਾਈ ਰਾਤ ਹੈ। ਕਿੰਨਾ ਚਿਰ ਬੇੜੀ ਨੂੰ ਚਲਾਏਗਾ, ਕਦੇ ਤਾਂ ਕਿਨਾਰੀ ਉੱਤੇ ਆਏਗਾ, ਬਾਲਾ ਵੀ ਨਾ ਮਾਣ ਕਰ ਸੋਹਣਿਆ, ਕਦੇ ਨਾ ਕਦੇ ਤਾਂ ਧੋਖਾ ਖਾਏਗਾ, ਮੰਨਿਆ ਤੂੰ ਲਿਖਣੇ ਦਾ ਸ਼ੌਂਕੀ ਸੋਹਣਿਆ।
ਤੁਸੀਂ ਸੁਣ ਰਹੇ ਹੋ ਰੇਡੀਓ ਚੰਦ ਪਰਦੇਸੀ।
ਪਰ ਔਜਲੇ ਮੈਂ ਤੇਰੇ ਉੱਤੇ ਗਾਈ ਰਾਤ ਹੈ। ਕਿਆ ਬਾਤ ਹੈ ਬਿਜਤਾ, ਕਿਆ ਬਾਤ ਹੈ, ਕੱਲ ਦੱਸੀ
ਦੇ ਨਾ ਬਿਤਾਈ ਰਾਤ ਹੈ ਕਿਆ ਬਾਤ ਹੈ ਵੇ ਜੱਟਾ ਕਿਆ ਬਾਤ ਹੈ ਕੱਲ ਦੱਸੀ ਕਿਹਦੇ ਨਾ ਬਿਤਾਈ ਰਾਤ ਹੈ
ਜੋ ਵੀ ਉਸ ਰਾਤ ਬੋਲ ਗਿਆ ਸ਼ਰਾਬ ਕਾ ਜ਼ਰੂਰ ਹੋਗਾ ਮੁਝੇ ਛੋੜ ਗਿਆ ਤੋ ਕਿਆ ਹੁਆ ਆਦਤ ਸੇ ਮਜਬੂਰ ਹੋਗਾ